ਵਿਚ ਮਰਹੂਮ ਵੱਖਵਾਦੀ ਲੀਡਰ ਦੇ ਸਾਥੀ ਦੇ ਘਰ ਤੇ ਚੱਲੀਆਂ ਗੋਲੀਆਂ। ਮੁੰਬਈ ਚ ਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਪੁਲਿਸ ਚੌਕਸ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ। ਧੰਨਵਾਦ।
Good morning everyone.
Asian Food Center, Indian, Canadian, saaf suthri grocery de naal.
Karkar vich mashhoor ho chukya Asian Food Center hamesha saste rate te vadhiya sewaan dein layi vachanbadh hai.
Apne area vich pende kise vi store vich jaoge ta zarur bachat paoge.
Vadheri jankari layi Asian Food Center da ikko ik number yaad rakho. 416-740-3262.
Asian Food Center 416-740-3262.
Ta-da!
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood new season Sunday watch free on CBC Gem.
ਲੋ ਜੀ, ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। ਜੀ ਟੀ ਏ ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਡ .ca ਤੇ ਰਜਿਸਟਰ ਕਰੋ।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
Namaskar, 5WH TV ਤੁਸੀਂ ਵੇਖ ਰਹੇ ਹੋ, ਮੈਂ ਹਾਂ ਸ਼ੀਤਲ ਠਾਕੁਰ ਤੇ ਪ੍ਰੋਗਰਾਮ ਅੱਜ ਦੇ ਫਨਕਾਰ ਦੀ ਪਹਿਲੀ ਕੜੀ ਦੇ ਵਿੱਚ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਅੱਜ ਦੇ ਫਨਕਾਰ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਗੀਤਕਾਰਾਂ ਦੀ, ਸੰਗੀਤਕਾਰਾਂ ਦੀ ਤੇ ਸਾਹਿਤਕਾਰਾਂ ਦੀ, ਜਿਨ੍ਹਾਂ ਨੇ ਆਪੋ ਆਪਣੇ ਖੇਤਰ ਦੇ ਵਿੱਚ ਵੱਡੀਆਂ ਫੁਲਾਂਗਾਂ ਪੱਟੀਆਂ ਤੇ ਇੱਕ ਆਪਣਾ ਵੱਖਰਾ ਹੀ ਨਾਮ ਬਣਾਇਆ, ਵੱਖਰੀ ਹੀ ਪਹਿਚਾਣ ਬਣਾਈ। ਸੋ ਪ੍ਰੋਗਰਾਮ ਦੀ ਪਹਿਲੀ ਕੜੀ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਯਾਤਰਾ ਵਰਤਾਂਤ ਦੇ ਨਾਮ ਤੋਂ ਜਾਣੇ ਜਾਂਦੇ ਸਾਹਿਤਕਾਰ ਰਾਹੁਲ ਸੰਕ੍ਰਿਤਾਇਨ ਦੀ। ਮਨੁੱਖੀ ਇਤਿਹਾਸ ਦੇ ਵਿੱਚ ਕਦੇ ਕਦੇ ਕੁਝ ਅਜਿਹੇ ਦੌਰ ਆਉਂਦੇ ਨੇ ਜਦ ਇਤਿਹਾਸ ਦੀ ਗਤੀ ਬਹੁਤ ਤਿੱਖਣ ਹੋ ਜਾਂਦੀ ਹੈ। ਇਹ ਕਿਸੇ ਚਾਨਚੱਕ ਜਾਂ ਫਿਰ ਉਫਰੀ ਧੱਕੇ ਦੇ ਨਾਲ ਨਹੀਂ ਹੁੰਦਾ, ਸਗੋਂ ਬੀਤੇ ਦੀ ਲਗਾਤਾਰਤਾ ਤੇ ਤਬਦੀਲੀ ਦਾ ਹੀ ਇੱਕ ਤਾਰਕਿਕ ਸਿੱਟਾ ਹੁੰਦਾ ਹੈ। ਇਤਿਹਾਸ ਵੱਡੀਆਂ ਫੁਲਾਂਗਾਂ ਭਰਦਾ ਹੈ ਜੋ ਕਿਸੇ ਖਾਸ ਸਮੇਂ ਦੇ ਵਿੱਚ ਸਮਾਜ ਵਿਸ਼ੇਸ਼ ਦੀ ਕੁੱਲ ਮਨੁੱਖੀ ਸਰਗਰਮੀ ਦੀ ਤੀਬਰਤਾ ਨੂੰ ਦਰਸਾਉਂਦਾ ਹੈ। ਭਾਵੇਂ ਜਦ ਕੋਈ ਸਮਾਜ ਵੱਡੀਆਂ ਉਥਲਾਂ ਪੁਥਲਾਂ ਜਦੋ ਜਹਿਦਾਂ ਦੇ ਵਿੱਚੋਂ ਲੰਘਦਾ ਤਾਂ ਅਜਿਹੇ ਸਮੇਂ ਸਮਾਜ ਦੀ ਕੁੱਲ ਮਨੁੱਖੀ ਯੋਗਤਾ ਕੁਝ ਲੋਕਾਂ ਦੇ ਵਿੱਚ ਪ੍ਰਤੀਬਿੰਬਿਤ ਹੁੰਦੀ ਹੈ। ਭਾਰਤੀ ਸਮਾਜ ਨੇ ਆਪਣੀਆਂ ਵਿਸ਼ੇਸ਼ ਪਦਾਰਥ ਹਾਲਾਤਾਂ ਦੇ ਅਨੁਸਾਰ ਸਮੇਂ ਸਮੇਂ ਤੇ ਅਜਿਹੇ ਲੋਕਾਂ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਮੁੜਵੇ ਰੂਪ ਦੇ ਵਿੱਚ ਸਮਾਜ ਨੂੰ ਬਹੁਤ ਪ੍ਰਭਾਵਿਤ ਕੀਤਾ। ਜੇਕਰ ਅਸੀਂ ਆਪਣੇ ਇਤਿਹਾਸ ਦੇ ਉੱਤੇ ਇੱਕ ਸਰਸਰੀ ਜਿਹੀ ਨਜ਼ਰ ਮਾਰੀਏ ਤਾਂ ਸਾਨੂੰ ਅਜਿਹੇ ਬਹੁਤ ਸਾਰੇ ਵਿਦਵਾਨ ਮਿਲ ਜਾਂਦੇ ਨੇ, ਪਰ ਰਾਹੁਲ ਸੰਕ੍ਰਿਤਾਇਨ ਆਧੁਨਿਕ ਭਾਰਤੀ ਇਤਿਹਾਸ ਦੀ ਧਾਰਾ ਤੇ ਇਹਨਾਂ ਮੋਤੀਆਂ ਦੇ ਵਿੱਚੋਂ ਇੱਕ ਤਿੱਖੀ ਭਾਅ ਮਾਰਦਾ ਮੋਤੀ ਹੈ ਰਾਹੁਲ ਸੰਕ੍ਰਿਤਾਇਨ। ਇਹਨਾਂ ਦੀ ਸ਼ਖਸੀਅਤ ਦੇ ਦੋ ਪੱਖ ਨੇ। ਪਹਿਲਾ ਹੈ ਕਿ ਇਹ ਮਹਾਂ ਵਿਦਵਾਨ, ਮਹਾਂ ਪੰਡਿਤ ਤੇ ਦੂਜਾ ਨੀ ਤੜਕ ਸਭਿਆਚਾਰਕ ਜਰਨੈਲ ਹੈ। ਰਾਹੁਲ ਸ਼ੁਰੂ ਤੋਂ ਹੀ ਘੁੰਮਣ ਫਿਰਨ, ਪੁਰਾਤਨ ਗ੍ਰੰਥਾਂ, ਮੂਰਤੀਆਂ ਤੇ ਦੁਰਲਭ ਵਸਾਂ ਨੂੰ ਖੋਜਣ ਦੇ ਸ਼ੌਕੀਨ ਸੀ। ਬਸ ਇਸੇ ਖਜ਼ਾਨੇ ਨੂੰ ਹੀ ਉਹਨਾਂ ਨੇ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਅਮੀਰ ਕੀਤਾ। ਸਾਹਿਤ ਦੇ ਵਿੱਚ ਜਦੋਂ ਵੀ ਟ੍ਰੈਵਲੌਗ ਮਤਲਬ ਯਾਤਰਾ ਵਰਤਾਂਤ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਾਮ ਆਉਂਦਾ ਰਾਹੁਲ ਸੰਕ੍ਰਿਤਾਇਨ ਦਾ। ਰਾਹੁਲ ਦਾ ਅਸਲੀ ਨਾਮ ਸੀ ਕੇਦਾਰ ਨਾਥ ਪਾਂਡੇ। ਰਾਹੁਲ ਸ਼ੁਰੂ ਤੋਂ ਹੀ ਸੁਭਾਅ ਤੋਂ ਘੁਮੱਕੜ ਪ੍ਰਵਿਰਤੀ ਦੇ ਸਨ। ਰਾਹੁਲ ਦਾ ਜਨਮ 9 ਅਪ੍ਰੈਲ 1893 ਈਸਵੀ ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਪੰਦਾ ਵਿੱਚ ਹੋਇਆ। ਇਹਨਾਂ ਦਾ ਬਚਪਨ ਨਾਨਾ ਨਾਨੀ ਦੀ ਦੇਖ ਰੇਖ ਦੇ ਵਿੱਚ ਬੀਤਿਆ। ਇਹਨਾਂ ਦੇ ਨਾਨਾ ਜੀ ਰਿਟਾਇਰ ਫੌਜੀ ਸਨ ਜੋ ਕਿ ਆਪਣੀ ਨੌਕਰੀ ਦੇ ਦੌਰਾਨ ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਘੁੰਮਦੇ ਰਹੇ। ਰਾਹੁਲ ਨੂੰ ਵੀ ਵੱਖ ਵੱਖ ਥਾਵਾਂ ਤੇ ਘੁੰਮਣ ਦੀਆਂ ਉਹ ਕਹਾਣੀਆਂ ਵੀ ਸੁਣਾਉਂਦੇ ਰਹੇ ਜਿਨ੍ਹਾਂ ਨੂੰ ਸੁਣ ਸੁਣ ਕੇ ਰਾਹੁਲ ਵੱਡਾ ਹੋਇਆ ਤੇ ਉਸਦੇ ਅੰਦਰ ਵੀ ਵੱਖ ਵੱਖ ਥਾਵਾਂ ਤੇ ਘੁੰਮਣ ਦੇ ਸੁਪਨੇ ਦੇਖਣੇ ਸ਼ੁਰੂ ਹੋ ਗਏ। ਰਾਹੁਲ ਦੇ ਫੁੱਫੜ ਜੀ ਇਹ ਆਪਣੇ ਇਲਾਕੇ ਦੇ ਬਹੁਤ ਪੜ੍ਹੇ ਲਿਖੇ ਵਿਅਕਤੀ ਸਨ ਤੇ ਬ੍ਰਾਹਮਣ ਹੁੰਦੇ ਹੋਏ ਵੀ ਉਹ ਬ੍ਰਾਹਮਣਾਂ ਤੇ ਹੋਰ ਕਈ ਤਰ੍ਹਾਂ ਦੇ ਕਰਮ ਕਾਂਡਾਂ ਦੀ ਆਲੋਚਨਾ ਕਰਦੇ ਰਹਿੰਦੇ ਸਨ। ਸੋ ਇਸ ਮਾਹੌਲ ਦੇ ਵਿੱਚ ਰਾਹੁਲ ਦੀ ਸ਼ਖਸੀਅਤ ਉਸਾਰੀ ਗਈ। ਮੈਂ ਇਹ ਕਹੂੰਗੀ ਕਿ ਇਸੇ ਮਾਹੌਲ ਨੇ ਉਹਨਾਂ ਦੀ ਸ਼ਖਸੀਅਤ ਨੂੰ ਉਸਾਰਨ ਦੇ ਵਿੱਚ ਅਹਿਮ ਯੋਗਦਾਨ ਦਿੱਤਾ। ਨਾਨਾ ਜੀ ਦੇ ਘੁਮੱਕੜੀ ਕਿੱਸੇ ਤੇ ਫੁੱਫੜ ਦਾ ਪੰਡਿਤ ਤੇ ਵਿਦਰੋਹੀ ਸੁਭਾਅ, ਬਸ ਇਹੀ ਸੀ ਰਾਹੁਲ ਸੰਕ੍ਰਿਤਾਇਨ ਦੀ ਅਸਲ ਸ਼ਖਸੀਅਤ। ਰਾਹੁਲ ਦਾ ਵਿਆਹ ਬਾਲ ਵਿਆਹ ਦੀ ਪ੍ਰਥਾ ਦੇ ਅਨੁਸਾਰ ਹੋਇਆ। ਛੋਟੇ ਹੁੰਦਿਆਂ ਹੀ ਵਿਆਹ ਕਰ ਦਿੱਤਾ ਗਿਆ। ਉਹਨਾਂ ਨੇ ਇਸ ਵਿਆਹ ਨੂੰ ਕਦੇ ਵੀ ਮਾਨਤਾ ਨਹੀਂ ਸੀ ਦਿੱਤੀ। ਬਹੁਤ ਸਮਾਂ ਬਾਅਦ ਫਿਰ ਜਦ ਵਿਆਹ ਕਰਵਾਇਆ ਤਾਂ ਆਪਣੀ ਮਰਜ਼ੀ ਦੇ ਨਾਲ ਲਵ ਮੈਰਿਜ ਕਰਵਾਈ, ਕਿਉਂਕਿ ਰਾਹੁਲ ਦਾ ਮੰਨਣਾ ਸੀ ਕਿ ਬੰਦਾ ਜਿਸ ਨੂੰ ਜਾਣਦਾ ਜਾਂ ਸਮਝਦਾ ਨਹੀਂ ਉਸਦੇ ਨਾਲ ਜ਼ਿੰਦਗੀ ਕਿਵੇਂ ਬਸਰ ਕਰ ਸਕਦਾ। ਇਸ ਤੋਂ ਬਾਅਦ ਉਹਨਾਂ ਨੇ ਹਰ ਸਮਾਜਿਕ ਬੁਰਾਈ ਦੇ ਵਿਰੁੱਧ ਬਸ ਬਗਾਵਤ ਕੀਤੀ, ਬਿਨਾਂ ਡਰੇ ਜਾਂ ਬਿਨਾਂ ਝੁਕੇ ਸਦਾ ਹੀ ਵੱਧ ਤੋਂ ਵੱਧ ਊਰਜਾ ਦੇ ਨਾਲ ਇਹਨਾਂ ਬੁਰਾਈਆਂ ਤੇ ਉਹ ਹਮਲੇ ਕਰਦੇ ਰਹੇ, ਕਿਉਂਕਿ ਉਹਨਾਂ ਦਾ ਵਿਸ਼ਵਾਸ ਸੀ ਕਿ ਇਹ ਬੁਰਾਈਆਂ ਵੀ ਮਨੁੱਖਤਾ ਦੇ ਵਿਕਾਸ ਨੂੰ ਰੋਕਣ ਦਾ ਹੀ ਇੱਕ ਵੱਡਾ ਕਾਰਨ ਨੇ। ਰਾਹੁਲ ਆਪਣੇ ਸਮੇਂ ਦੇ ਸਮਾਜ ਵਿੱਚ ਪ੍ਰਚਲਿਤ ਜਾਤ ਪਾਤ, ਛੂਆ ਛੂਤ, ਊਚ ਨੀਚ, ਸਤੀ ਪ੍ਰਥਾ, ਫਿਰਕੂ ਹੋਣੇ ਤੇ ਧਾਰਮਿਕ ਕੱਟੜਤਾ, ਅੰਧ ਵਿਸ਼ਵਾਸਾਂ, ਅਗਿਆਨਤਾ, ਇਹਨਾਂ ਸਾਰੀਆਂ ਬੁਰਾਈਆਂ ਦੇ ਖਿਲਾਫ ਬੇਕਿਰਕ, ਸਮਝੌਤਾਹੀਨ ਅਤੇ ਬਾਦਲੀਲ ਲੜਾਈ ਲੜਦੇ ਰਹੇ। ਉਹਨਾਂ ਦੀ ਸ਼ਖਸੀਅਤ ਦਾ ਇਹ ਦੂਜਾ ਪੱਖ ਉਹਨਾਂ ਨੂੰ ਹੋਰਨਾਂ ਵਿਦਵਾਨਾਂ ਤੋਂ ਵੀ ਵੱਖਰਾ ਕਰਦਾ ਹੈ। ਇਸ ਪ੍ਰੋਗਰਾਮ ਦੇ ਵਿੱਚ ਰਾਹੁਲ ਨੂੰ ਯਾਦ ਕਰਨ ਦਾ ਮਕਸਦ ਵੀ ਉਹਨਾਂ ਦੇ ਦੂਜੇ ਪੱਖ ਬਾਰੇ ਗੱਲ ਕਰਨਾ ਹੈ। ਆਧੁਨਿਕ ਭਾਰਤੀ ਸਮਾਜ ਦੇ ਵਿੱਚ ਸੱਭਿਆਚਾਰਕ ਲੜਾਈ ਨੂੰ ਮਹੱਤਵ ਦੇਣ ਵਾਲਾ ਉਹ ਪਹਿਲਾ ਭਾਰਤੀ ਚਿੰਤਕ ਹੈ। ਉਹਨਾਂ ਦੇ ਇਸ ਵਿਦਰੋਹੀ ਸ਼ਖਸੀਅਤ ਦੇ ਬਾਰੇ ਥੋੜੀ ਜਿਹੀ ਗੱਲ ਆਪਾਂ ਹੋਰ ਕਰਾਂਗੇ, ਪਰ ਉਸ ਤੋਂ ਪਹਿਲਾਂ ਵੇਖਦੇ ਹਾਂ ਰਾਹੁਲ ਸੰਕ੍ਰਿਤਾਇਨ ਦੀਆਂ ਕੁਝ ਝਲਕੀਆਂ। ਪ੍ਰੋਗਰਾਮ ਦੀ ਇਸ ਕੜੀ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਸਾਹਿਤਕਾਰ ਰਾਹੁਲ ਸੰਕ੍ਰਿਤਾਇਨ ਦੀ। ਰਾਹੁਲ ਜੋ ਕਿ ਵੱਡਾ ਵਿਦਵਾਨ ਸੀ, ਬਹੁਤ ਪੜ੍ਹਦਾ ਲਿਖਦਾ ਸੀ, ਕਈ ਭਾਸ਼ਾਵਾਂ ਦਾ ਗਿਆਤਾ ਸੀ, ਬਹੁਤ ਸਾਰੇ ਦੇਸ਼ ਘੁੰਮਿਆ, ਕਲਾ, ਸਾਹਿਤ, ਫਲਸਫੇ, ਇਤਿਹਾਸ, ਵਿਗਿਆਨ, ਸੰਸਕ੍ਰਿਤ, ਬੋਧ ਫਲਸਫੇ, ਤਿੱਬਤੀ ਭਾਸ਼ਾ, ਸਾਹਿਤ ਤੇ ਇਤਿਹਾਸ, ਇਹਨਾਂ ਸਾਰੇ ਵਿਸ਼ਿਆਂ ਦਾ ਮਾਹਰ ਸੀ ਰਾਹੁਲ। ਪੜ੍ਹਨ ਲਿਖਣ ਦਾ ਤਾਂ ਉਸਨੂੰ ਸ਼ਦਾ ਹੀ ਚੜਿਆ ਰਹਿੰਦਾ ਸੀ, ਉਹਨਾਂ ਦੇ ਅੰਤਮ ਸਮੇਂ ਤੱਕ ਵੀ ਇਹ ਸ਼ਦਾ ਨਾ ਘਟਿਆ। ਇਸ ਤੋਂ ਬਿਨਾਂ ਰਾਹੁਲ ਥੀਏਟਰ, ਫਿਲਮਾਂ, ਕਲਾਵਾਂ ਇਹਨਾਂ ਚੀਜ਼ਾਂ ਦੇ ਵਿੱਚ ਵੀ ਵਧੇਰੇ ਰੁਚੀ ਰੱਖਦੇ ਸਨ। ਰਾਹੁਲ ਦੇ ਖੋਜੀ ਮਨ ਨੇ ਹਮੇਸ਼ਾ ਨਵੀਆਂ ਨਵੀਆਂ ਗੱਲਾਂ ਨੂੰ ਜਾਣਨ ਦੀ ਉਤਸੁਕਤਾ ਹੀ ਵਿਖਾਈ। ਬਸ ਇਸੇ ਉਤਸੁਕਤਾ ਦੇ ਕਾਰਨ ਭਟਕਦਾ ਰਹਿਣਾ ਉਹਨਾਂ ਦਾ ਖਾਸ ਸੁਭਾਅ ਬਣ ਗਿਆ। ਉਹਨਾਂ ਦੀਆਂ ਲਿਖੀਆਂ ਤੇ ਅਨੁਵਾਦ ਕੀਤੀਆਂ ਕਿਤਾਬਾਂ ਦੀ ਗਿਣਤੀ 150 ਤੋਂ ਵੀ ਵੱਧ ਹੈ। ਪਰ ਨਾਲ ਹੀ ਉਹਨਾਂ ਨੂੰ ਹਿੰਮਤੀ ਘੁਮੱਕੜੀ ਦਾ ਵੀ ਸ਼ੌਂਕ ਸੀ, ਜਿਸ ਦੇ ਤਹਿਤ ਉਹਨਾਂ ਨੇ ਲੰਬੀਆਂ ਤੇ ਹਿੰਮਤੀ ਯਾਤਰਾਵਾਂ ਕੀਤੀਆਂ ਜਿਨ੍ਹਾਂ ਵਿੱਚ ਜ਼ਿਆਦਾਤਰ ਪੈਦਲ ਯਾਤਰਾਵਾਂ ਸਨ। ਰਾਹੁਲ ਦੀ ਸ਼ਖਸੀਅਤ ਦਾ ਇਹ ਪੱਖ ਸਾਡੇ ਲਈ ਇੱਕ ਚੰਗੇ ਗੁਣੀ, ਖੋਜੀ, ਮਿਹਨਤੀ, ਹਿੰਮਤੀ, ਗਿਆਨਵਾਨ, ਕਲਾ, ਸਾਹਿਤ, ਇਤਿਹਾਸ, ਫਲਸਫੇ, ਪੁਰਾਤਨ ਵਿਗਿਆਨ, ਸਮਾਜ ਦੀਆਂ ਵਿਸ਼ਿਆਂ 'ਚ ਰੁਚੀ ਰੱਖਣ ਵਾਲੇ ਹਿੰਮਤੀ ਘੁਮੱਕੜ ਇਨਸਾਨ ਦਾ ਬਿੰਬ ਸਾਥ ਹੈ, ਜਿਸਦੀ ਆਤਮਕ ਦੌਲਤ ਬਹੁਤ ਅਮੀਰ ਹੈ। ਉਹਨਾਂ ਦੀ ਸ਼ਖਸੀਅਤ ਦਾ ਇਹ ਪੱਖ ਸਾਨੂੰ ਗੁਣੀ, ਖੋਜੀ, ਹਿੰਮਤੀ, ਮਨੁੱਖ ਦੁਆਰਾ ਸਿਰਜੇ ਗਿਆਨ ਨੂੰ ਆਤਮ ਸਾਤ ਕਰਨ ਤੇ ਆਪਣੇ ਆਤਮਕ ਨੂੰ ਅਮੀਰ ਕਰਨ ਦੀ ਪ੍ਰੇਰਨਾ ਦਿੰਦਾ ਹੈ। ਇਨਸਾਨ ਅਜਿਹਾ ਹੀ ਹੋਣਾ ਚਾਹੀਦਾ, ਨਹੀਂ ਤਾਂ ਪਸ਼ੂ ਤੇ ਇਨਸਾਨ ਦੇ ਵਿੱਚ ਫਰਕ ਕੀ ਰਹਿ ਜਾਵੇ। ਪਸ਼ੂ ਵੀ ਖਾਣ ਪੀਣ, ਸੌਣ, ਬੱਚੇ ਪੈਦਾ ਕਰਨ ਦੀਆਂ ਕਿਰਿਆਵਾਂ ਕਰਦਾ ਹੈ ਤੇ ਅੱਜ ਦਾ ਖੁਸ਼ਹਾਲ ਤਬਕਾ ਵੀ ਇਹੀ ਕੁਝ ਕਰ ਰਿਹਾ। ਉਸਦੇ ਕੋਲ ਪੈਸਾ ਹੈ, ਵੇਲ ਹੈ, ਪਰ ਉਹ ਪੈਸੇ ਨੂੰ ਅਜੋਕੇ ਖਪਤੀ ਤਿੰਨਜਵਾਦੀ ਸਮਾਜ ਦੀਆਂ ਪਦਾਰਥ ਤੇ ਆਤਮਕ ਦੌਲਤਾਂ ਦੇ ਵਿੱਚ ਹੀ ਖਰਚ ਕਰਦਾ ਹੈ। ਦੂਜੇ ਪਾਸੇ ਸੰਸਾਰ ਦੇ ਵਿੱਚ ਬਹੁਤੇ ਲੋਕਾਂ ਦੇ ਲਈ ਤਾਂ ਅੱਜ ਦੋ ਵਕਤ ਦੀ ਰੋਟੀ।
ਗੁੱਡ ਮਾਰਨਿੰਗ ਐਵਰੀਵਨ, ਯੂ ਆਰ ਲਿਸਨਿੰਗ ਟੂ WTUR 770 AM, your trusted source for news and information. Here comes your host, Ramanjit Sittu, with the current affairs. Good morning, everyone. You're listening to WTUR.
The current affairs de vich thoda bahut bahut swagat hai. Te ek audio chal rahi si, par ode ch kuch dikkat aayi, te fir oh mainu rokni pe gayi. ਤੇ ਗੱਲ ਇਹ ਸੀ ਕਿ ਮੈਨੂੰ ਆਫ ਏਅਰ ਜਾ ਕੇ ਗੈਸਟ ਨਾਲ ਵੀ ਗੱਲ ਕਰਨੀ ਪਈ ਤੇ ਮੇਰੇ ਗੈਸਟ ਕਿਤੇ ਦੂਰ ਕਿਸੇ ਸ਼ਹਿਰ ਵੱਲ ਗਏ ਹੋਏ ਸੀ ਤੇ ਉਹ ਕਿਸੇ ਸਮੱਸਿਆ ਦੇ ਵਿੱਚ ਫਸ ਗਏ ਜਿਸ ਕਰਕੇ ਸਾਨੂੰ ਇਹ ਪ੍ਰੋਗਰਾਮ ਦੇ ਵਿੱਚ ਤਬਦੀਲੀ ਕਰਨੀ ਪੈ ਗਈ ਤੇ ਉਹਨਾਂ ਦੀ ਵੀ ਗੱਲ ਸੁਣਨੀ ਸੀਗੀ ਇਸ ਕਰਕੇ ਮੈਂ ਇੱਕ ਆਡੀਓ ਲੱਭਿਆ ਤੇ ਉਹ ਤੁਹਾਡੇ ਲਈ ਪੇਸ਼ ਕੀਤਾ ਉਹ ਤੋਂ ਬਾਅਦ ਇਹ ਹੁੰਦਾ ਕਿ ਬਿਨਾਂ ਤਿਆਰੀ ਤੋਂ ਕੋਈ ਗੱਲ ਸ਼ੁਰੂ ਕਰ ਦਿਓ ਤੇ ਫਿਰ ਗੱਲ ਕਿਸੇ ਸਿਰੇ ਨਾਲ ਲੱਗਦੀ ਹੋਵੇ ਤਾਂ ਲੱਗਦਾ ਕਿ ਬੰਦਾ ਟਾਈਮ ਟਪਾਉਣ ਵਾਸਤੇ ਹੀ ਗੱਲਾਂ ਬਾਤਾਂ ਮਾਰ ਰਿਹਾ ਸੋ ਮੈਨੂੰ ਥੋੜੇ ਜਿਹੇ ਟੌਪਿਕ ਕਲੀਅਰ ਕਰਨ ਦੀ ਜ਼ਰੂਰਤ ਸੀ ਸੋ ਸਭ ਤੋਂ ਪਹਿਲਾਂ ਤਾਂ ਇਹੀ ਹੈ ਕਿ ਅਸੀਂ ਜੇਕਰ ਰੇਡੀਓ ਦਾ ਸਿਗਨਲ ਕਿਤੇ ਤੁਹਾਨੂੰ ਖਰਾਬ ਸੁਣਦਾ ਹੋਵੇ ਤਾਂ 647-872-4900 ਨੰਬਰ ਤੇ ਤੁਸੀਂ ਕਾਲ ਕਰਕੇ ਸਾਡੇ ਇਹ ਪ੍ਰੋਗਰਾਮ ਲਾਈਵ ਸੁਣ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਸਾਡੇ ਸਟੂਡੀਓ ਦੇ ਵਿਚ ਰਾਬਤਾ ਕਰਨਾ ਹੋਵੇ ਕਿਸੇ ਤਰ੍ਹਾਂ ਦੀ ਫੀਡਬੈਕ ਹੋਵੇ ਤਾਂ 416-620-77 ਨੰਬਰ ਹੈ ਪਰ ਮੈਨੂੰ ਸਿੱਧਾ ਜੇ ਤੁਸੀਂ ਸੈੱਲ ਫੋਨ ਦੇ ਜ਼ਰੀਏ ਟੈਕਸ ਕਰੋਗੇ ਤਾਂ ਜ਼ਿਆਦਾ ਬੈਟਰ ਹੈ ਉਹ ਵੀ ਵਟਸਐਪ ਤੇ ਸੋ 780-243-7033 780-243-7033 ਮੇਰਾ ਆਪਣਾ ਸੈੱਲ ਨੰਬਰ ਹੈ ਤੁਸੀਂ ਮੇਰੇ ਨਾਲ ਸੰਪਰਕ ਸਾਧ ਸਕਦੇ ਹੋ ਸ਼ਾਜ਼ੀਆ ਮਲਿਕ ਸਾਡੇ ਸੇਲਜ਼ ਰੈਪ੍ਰੈਜ਼ੈਂਟੇਟਿਵ ਨੇ 647-242-4746-647-242-4746 ਸ਼ਾਜ਼ੀਆ ਮਲਿਕ ਦਾ ਨੰਬਰ ਹੈ ਸੇਲਜ਼ ਰੈਪ੍ਰੈਜ਼ੈਂਟੇਟਿਵ ਤੁਸੀਂ ਇਨ੍ਹਾਂ ਤੋਂ ਸਾਡੇ ਪ੍ਰੋਗਰਾਮਾਂ ਦੇ ਵਿਚ ਕਿਸੇ ਤਰ੍ਹਾਂ ਦੇ ਇਸ਼ਤਿਹਾਰ ਦੇਣੇ ਹੋਣ ਜਾਂ ਸਪਾਂਸਰਸ਼ਿਪ ਲਈ ਸੰਪਰਕ ਕਰਨਾ ਹੋਵੇ ਤਾਂ ਰੇਟ ਟਾਈਮਿੰਗ ਸਾਰਾ ਬਿਊਰਾ ਤੁਹਾਨੂੰ ਉਹ ਸਮਝਾ ਦੇਣਗੇ ਹੁਣ ਅੱਜ ਦੀਆਂ ਦੋ ਗੱਲਾਂ ਕਿ ਪੜ੍ਹਦਾ ਤਾਂ ਮੈਂ ਵੈਸੇ ਰਹਿਣਾ ਹੀ ਹੈ ਪਰ ਇਹ ਹੈ ਵੀ ਗੱਲ ਰੈਲੇਵੈਂਸ ਚ ਵੀ ਆਵੇ ਕਿ ਜਿਹੜੀ ਗੱਲ ਮੈਂ ਅੱਜ ਕਰਨੀ ਹੈ ਉਹ ਕਿਵੇਂ ਹੋਵੇ ਇੱਕ ਤਾਂ ਰਾਹੁਲ ਸੰਕਰਾ ਤਾਇਨ ਹੋਰਾਂ ਦਾ ਯਾਤਰਾ ਬਿਰਤਾਂਤ ਤੇ ਗੱਲ ਕਰਦੇ ਆ ਟਰੈਵਲ ਲੌਗਸ ਜੋ ਲਿਖੇ ਗਏ ਆ ਤੇ ਇਹਨਾਂ ਨੂੰ ਘੁਮੱਕੜ ਸ਼ਾਸਤਰ ਵੀ ਲਿਖਿਆ ਇਹਨਾਂ ਨੇ ਸੋ ਇਹ ਇਸ ਤਰ੍ਹਾਂ ਇੱਕ ਸ਼ਾਸਤਰੀ ਦੇ ਤੌਰ ਤੇ ਵੀ ਜਾਣੇ ਜਾਂਦੇ ਆ ਕਿ ਗਿਆਨਵਾਨ ਵਿਚਾਰਵਾਨ ਵਿਅਕਤੀ ਨੇ ਸੀਗੇ ਇਹਨਾਂ ਨੇ ਘੁੰਮਣ ਫਿਰਨ ਦੀ ਗੱਲ ਆਖੀ ਹੈ ਤੇ ਉਹ ਵਾਲਾ ਨਹੀਂ ਹੈ ਜਿਹੜਾ ਟੂਰਿਸਟਾਂ ਵਾਲਾ ਹੈ ਕਿ ਅਸੀਂ ਉੱਥੇ ਚਲੇ ਗਏ ਚਾਰ ਫੋਟੋਆਂ ਖਿੱਚ ਕੇ ਕਹਿਤਾ ਮੈਂ ਪੈਰਿਸ ਗਿਆ ਸੀ ਆਈਫਲ ਟਾਵਰ ਦੀ ਫੋਟੋ ਪਾ ਲਈ ਇਹ ਉਹਨਾਂ ਘੁੰਮਣ ਫਿਰਨ ਵਾਲੇ ਯੋਗੀਆਂ ਦੀ ਗੱਲ ਕਰਦੇ ਆ ਜਿਹੜੇ ਤੁਰੇ ਹੀ ਰਹਿੰਦੇ ਨੇ ਜਿਨ੍ਹਾਂ ਦਾ ਜ਼ਿੰਦਗੀ ਚ ਮਕਸਦ ਹੀ ਤੁਰਨਾ ਤੇ ਉਹ ਕਹਿੰਦੇ ਆ ਕਿ ਮਨੁੱਖ ਦੀ ਜੋ ਤਰੱਕੀ ਹੋਈ ਹੈ ਉਹਦੇ ਵਿਚ ਭ੍ਰਮਣ ਤੁਰਨਾ ਟਰੈਵਲ ਇਹਦਾ ਬਹੁਤ ਵੱਡਾ ਯੋਗਦਾਨ ਹੈ ਹੁਣ ਮੋਟੀਆਂ ਮੋਟੀਆਂ ਗੱਲਾਂ ਇਹ ਹੈ ਕਿ ਇੱਕ ਖਾਸ ਖਿੱਤੇ ਦੇ ਲੋਕਾਂ ਨੇ ਇੱਕ ਚੀਜ਼ ਬਣਾਈ ਪਰ ਜੇ ਉਥੋਂ ਕੋਈ ਤੁਰ ਕੇ ਬਾਹਰ ਹੀ ਨਾ ਗਿਆ ਤੇ ਨਾ ਹੀ ਉਸ ਕਬੀਲੇ ਚ ਕੋਈ ਆਵੇ ਤਾਂ ਕਾਰਾਂ ਕਾਰਾਂ ਦੇ ਦੇਸ਼ ਚ ਰਹਿ ਜਾਣੀਆਂ ਸੀ ਸਾਈਕਲ ਸਾਈਕਲਾਂ ਤੇ ਅੱਜ ਹਾਰਮੋਨੀਅਮ ਤੇ ਜਦੋਂ ਮੈਂ ਕਿਸੇ ਤਰ੍ਹਾਂ ਦਾ ਵੀ ਸੰਗੀਤ ਸੁਣਦਾ ਬਹੁਤਾ ਤੁਸੀਂ ਕਲਾਸੀਕਲ ਵਾਲਿਆਂ ਨੂੰ ਵੇਖੋਗੇ ਗੁਰਬਾਣੀ ਵੇਲੇ ਵੇਖੋਗੇ ਤੇ ਹਾਰਮੋਨੀਅਮ ਵਿਚ ਜ਼ਰੂਰ ਪਿਆ ਤੇ ਹਾਰਮੋਨੀਅਮ ਤਾਂ ਪੰਜਾਬੀ ਦਾ ਸ਼ਬਦ ਹੀ ਨਹੀਂ ਹੈ ਹਾਰਮਨੀ ਤੋਂ ਹੈ ਹਾਰਮਨੀ ਮਿਲਵਰਤਨ ਤੋਂ ਹੈ ਕਿ ਹਾਂ ਕਿੰਨੀਆਂ ਧੁਰਾਂ ਨੂੰ ਹਾਰਮੋਨ ਕਰਕੇ ਇਕੱਠਾ ਕਰਕੇ ਹਾਰਮਨੀ ਚ ਲਿਆ ਕੇ ਉਹ ਵਜਾਉਂਦੇ ਆ ਸੋ ਇੱਕ ਵਿਦੇਸ਼ੀ ਸਾਜ਼ ਹੈ ਤੇ ਜਿਹੜਾ ਕਿ ਤੁਸੀਂ ਹੁਣ ਜਿਹੜੇ ਬੱਚੇ ਨਵੇਂ ਆਉਣਗੇ ਉਹਨਾਂ ਨੂੰ ਤਾਂ ਇਹ ਲੱਗੇਗਾ ਕਿ ਇਹ ਪੰਜਾਬ ਦਾ ਹੀ ਹਿੱਸਾ ਗੁਰਬਾਣੀ ਦਾ ਹਿੱਸਾ ਕੀ ਹੈ ਤਬਲਾ ਤੇ ਨਾਲੇ ਹਾਲਾਂਕਿ ਗੁਰਬਾਣੀ ਤੰਤੀ ਸਾਜ਼ਾਂ ਦੇ ਉੱਤੇ ਗਾਈ ਗਈ ਉਦੋਂ ਤਾਰ ਵਾਲੇ ਜਿਵੇਂ ਰਬਾਬ ਚੱਕੀ ਮਰਦਾਨਿਆ ਰਬਾਬ ਗੁਰੂ ਸਾਹਿਬ ਦੇ ਨਾਲ ਹਾਰਮੋਨੀਅਮ ਹੈ ਹੀ ਨਹੀਂ ਪਰ ਹੁਣ ਅਸੀਂ ਕਹਾਂਗੇ ਵੀ ਨਹੀਂ ਸਾਨੂੰ ਵੇਖਦੇ ਵੇਖਦੇ ਆਪਣੇ ਦੌਰ ਵਿਚੋਂ ਆਦਤ ਇਹ ਬਣ ਜਾਂਦੀ ਹੈ ਕਿ ਸ਼ਾਇਦ ਇਹ ਚੀਜ਼ਾਂ ਐਵੇਂ ਹੀ ਹੁੰਦੀਆਂ ਹੋਣਗੀਆਂ ਬਹੁਤੀਆਂ ਚੀਜ਼ਾਂ ਨੂੰ ਜਦੋਂ ਅਸੀਂ ਉਨ੍ਹਾਂ ਨੂੰ ਬਹੁਤ ਪਿੱਛੇ ਤੱਕ ਜਾ ਕੇ ਨਹੀਂ ਵੇਖਣ ਦੇ ਯੋਗ ਰਹਿੰਦੇ ਤਾਂ ਸਾਨੂੰ ਲੱਗਦਾ ਕਿ ਇਹ ਸਦਾ ਹੀ ਇੱਦਾਂ ਹੀ ਹੈ ਇਹ ਇੱਦਾਂ ਹੀ ਹੁੰਦਾ ਆਇਆ ਤੇ ਬਹੁਤ ਛੇਤੀ ਅਸੀਂ ਫੈਸਲੇ ਕਰ ਲੈਂਦੇ ਹਾਂ ਜਿਵੇਂ ਪੰਜਾਬੀਆਂ ਬਾਰੇ ਮੈਂ ਅਕਸਰ ਕਹਿ ਦਿੰਦਾ ਕਿ ਪੰਜਾਬੀਆਂ ਦੀ ਸਟੇਪਲ ਡਾਇਟ ਕੀ ਆ ਆਮ ਤੌਰ ਤੇ ਜਾਂ ਆਪਾਂ ਕਿ ਦਾ ਬੈਸਟ ਫੂਡ ਪੰਜਾਬੀ ਸਭਿਆਚਾਰ ਦੇ ਵਿਚ ਸਭ ਤੋਂ ਵਧੀਆ ਖਾਣਾ ਜੇ ਆਪਾਂ ਕਹਿੰਦੇ ਹਾਂ ਤਾਂ ਉਹਨੂੰ ਕੀ ਮੰਨਿਆ ਜਾਂਦਾ ਨੰਬਰ ਇੱਕ ਜਿਵੇਂ ਫਲਾਂ ਦੇ ਵਿਚ ਅਸੀਂ ਅੰਬ ਕਹਿ ਦਿੰਦੇ ਹਾਂ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਜੇ ਅਸੀਂ ਖਾਣਿਆਂ ਦੇ ਵਿਚ ਲਾਈਏ ਤੇ ਲੋਕਾਂ ਦੇ ਮਨਾਂ ਦੇ ਵਿਚ ਸਾਗ ਮੱਕੀ ਦੀ ਰੋਟੀ ਲੱਸੀ ਤੇ ਮੱਖਣ ਇਹ ਚਾਰ ਚੀਜ਼ਾਂ ਤਾਂ ਆਈ ਜਾਂਦੀਆਂ ਬਾਕੀ ਚਲੋ ਐਡੀਸ਼ਨਲ ਨੇ ਕੋਈ ਪਿਆਜ਼ ਲਏਗਾ ਨਾਲ ਕੋਈ ਮਿਰਚਾਂ ਲਏਗਾ ਹਰੀਆਂ ਜਾਂ ਕੋਈ ਕੁਛ ਲਏਗਾ ਪਰ ਸਾਗ ਤੇ ਮੱਕੀ ਦੀ ਰੋਟੀ ਅਸੀਂ ਫੜਕ ਦੇਣੇ ਕਹਿ ਦਿੰਦੇ ਹਾਂ ਹਾਲਾਂਕਿ ਗਲਤ ਹੈ ਮੱਕੀ ਹੈ ਜਿਹੜੀ ਮੱਕੀ ਅਮੈਰੀਕਨ ਕੌਂਟੀਨੈਂਟ ਦੀ ਚੀਜ਼ ਹੈ, ਜਿੱਥੇ ਨਾਰਥ ਅਮੈਰੀਕਨ ਦੀ, ਜਿੱਧਰ ਅਸੀਂ ਕੈਨੇਡਾ ਅਮਰੀਕਾ ਦੇ ਲੋਕ ਰਹਿੰਦੇ ਹਾਂ, ਜਿਹੜੇ ਇੱਥੋਂ ਦੇ ਮੂਲ ਨਿਵਾਸੀ ਸੀ, ਇੱਥੇ ਮੱਕੀ ਕੁਦਰਤੀ ਰੂਪ ਵਿਚ ਪੈਦਾ ਹੁੰਦੀ ਸੀ। ਜਦੋਂ ਕੋਲੰਬਸ ਇੱਥੇ 1493 ਚ ਪਹੁੰਚਦਾ, ਉਹ ਤੋਂ ਬਾਅਦ ਉੱਥੇ ਆ ਕੇ ਉਹ ਕਬਜ਼ੇ ਕਰਦੇ ਆ, ਤੇ ਫਿਰ 20-30 ਸਾਲਾਂ ਚ ਉਨ੍ਹਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗ ਜਾਂਦਾ ਕਿ ਇੱਥੇ ਆਹ ਫਸਲ ਬੜੇ ਕੰਮ ਦੀ ਹੈ, ਚ ਸ਼ੂਗਰ ਬਹੁਤ ਹੈ, ਸਿਹਤ ਲਈ ਉਦੋਂ ਭਾਰੀ ਕੰਮ ਕਰਨ ਵਾਲਿਆਂ ਵਾਸਤੇ ਚੰਗੀ ਸੀ। ਤਾਂ ਉਨ੍ਹਾਂ ਨੇ ਇਹ ਛੱਲੀਆਂ ਨੂੰ ਵਾਪਸ ਯੂਰਪ ਚ ਲਿਆਂਦਾ, ਤੇ ਫਿਰ ਅੱਗੇ ਦੇ ਅੱਗੇ ਪਹੁੰਚਦੇ ਪਹੁੰਚਦੇ ਇਹ ਭਾਰਤ ਚ ਪਹੁੰਚ ਕੇ ਉਹਦਾ ਸਾਗਰ ਐਸਾ ਮਿਸ਼ਰਣ ਬਣਿਆ ਕਿ ਸਾਡੀਆਂ ਪੀੜ੍ਹੀਆਂ ਹੀ ਹਿਸਾਬ ਲਾਉਂਦੀਆਂ ਨੇ। ਗੁਰੂ ਨਾਨਕ ਸਾਹਿਬ ਨੇ ਮੱਕੀ ਨਹੀਂ ਵੇਖੀ, ਕਿਉਂਕਿ ਮੱਕੀ ਉਦੋਂ ਧਰਤੀ ਦੇ ਇਸ ਹਿੱਸੇ ਵਿਚ ਹੁੰਦੀ ਨਹੀਂ ਸੀ, ਜਾਂ ਜਿੱਥੇ ਤੱਕ ਉਨ੍ਹਾਂ ਨੇ ਯਾਤਰਾ ਕੀਤੀ ਉਹਦੇ ਵਿਚ ਅਜੇ ਮੱਕੀ ਦਾ ਦੌਰ ਸ਼ੁਰੂ ਹੋਣਾ ਸੀ, ਕਿਉਂਕਿ ਉਹ 1469 ਚ ਪੈਦਾ ਹੋਏ, 1493 ਨੂੰ ਕੋਲੰਬਸ ਉਹ ਜਾ ਕੇ ਅਮਰੀਕਾ ਚ ਉਤਰਦਾ, 1539 ਚ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਜਾਂਦੇ ਨੇ, ਤੇ ਉਦੋਂ ਤੱਕ ਸ਼ਾਇਦ ਮੱਕੀ ਤੁਰੀ ਹੋਵੇ। ਕੋਲੰਬਸ ਕਦੋਂ ਗਿਆ, ਕਿਧਰੋਂ ਆਏ, ਅੰਗਰੇਜ਼ ਜਾਂ ਪੁਰਤਗਾਲੀ ਕਦੋਂ ਪਹੁੰਚਦੇ ਆ, ਫਿਰ ਪੁਰਤਗਾਲੀਆਂ ਤੋਂ ਵੀ ਆਉਂਦੇ ਆਉਂਦੇ ਅੰਗਰੇਜ਼ ਕਦੋਂ ਪੰਜਾਬ ਚ ਪਹੁੰਚੇ, ਤੇ ਅਸੀਂ ਜਾਣਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਹੀ ਉੱਥੇ ਆਉਂਦੇ ਤਾਂ ਸੀ ਵਿਦੇਸ਼ੀ ਲੋਕ, ਪਰ ਅਸਲ ਚ ਜਿਹੜਾ ਵੱਡਾ ਉਨ੍ਹਾਂ ਦਾ ਕੰਟਰੋਲ ਹੈ ਉਹ ਉਦੋਂ 1850 ਦੇ ਨੇੜੇ ਤੇੜੇ 49 ਦੀਆਂ ਲੜਾਈਆਂ ਤੋਂ ਬਾਅਦ ਜਾ ਕੇ ਸ਼ੁਰੂ ਹੋਇਆ, ਤੇ ਪੰਜਾਬ ਚ ਇਨ੍ਹਾਂ ਦਾ ਆਗਮਨ ਬਹੁਤ ਲੇਟ ਹੋਇਆ। ਪਰ ਲੈ ਕੇ ਆਉਣ ਵਾਲੇ ਕੌਣ ਸੀ, ਜਿਹੜੇ ਇਧਰ ਉਧਰ ਤੁਰੇ ਫਿਰਦੇ ਸੀ। ਸੋ ਜਿਹੜਾ ਦੁਨੀਆਂ ਦੀ ਤਰੱਕੀ ਹੋਈ ਹੈ, ਮਨੁੱਖ ਦਾ ਮੇਲ ਹੋਇਆ, ਹੋਰ ਭਾਸ਼ਾਵਾਂ ਦੇ ਤਰਜਮੇ ਸ਼ੁਰੂ ਹੋਏ ਆ, ਪਹਿਲਾਂ ਸਾਰੇ ਪੰਜਾਬ ਚ ਰਹਿੰਦੇ ਪੰਜਾਬੀ ਬੋਲੀ ਜਾਂਦੇ ਹੋਣਗੇ, ਫਿਰ ਉਨ੍ਹਾਂ ਨੂੰ ਹੋਰ ਭਾਸ਼ਾਵਾਂ ਦਾ ਪਤਾ ਲੱਗਿਆ, ਫਿਰ ਕੋਈ ਕੋਈ ਵਿਦਵਾਨ ਉੱਠੇ, ਉਨ੍ਹਾਂ ਨੇ ਇਧਰੋਂ ਚੀਜ਼ਾਂ ਉਧਰ, ਉਧਰੋਂ ਇਧਰ, ਅੱਜ ਆਪਾਂ ਰਸੂਲ ਹਮਜ਼ਾ ਤੋਪ ਤੋਂ ਗੱਲ ਸ਼ੁਰੂ ਕੀਤੀ ਹੈ। ਸੋ ਇਹ ਤੁਰਨ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਵੀ ਜਦੋਂ ਕਿਤੇ ਜਾਂਦੇ ਆ ਤੇ ਗੁਣਵਾਨ ਲੋਕਾਂ ਵਾਸਤੇ ਉਹ ਕੀ ਕਹਿੰਦੇ ਨੇ, ਗੁਣਵਾਨ ਲੋਕਾਂ ਵਾਸਤੇ ਕਿਹਾ ਕਿ ਉਜੜ ਜਾਓ, ਜਿਹੜੇ ਘੱਟ ਗੁਣੀ ਲੋਕ ਸੀ ਉਨ੍ਹਾਂ ਨੂੰ ਕਹਿੰਦੇ ਸੀ ਵਸਦੇ ਰਹੋ, ਕਿ ਇੱਥੇ ਬੈਠੇ ਰਹੋ, ਤੁਸੀਂ ਨਾ ਕਿਤੇ ਜਾਇਓ। ਆਮ ਤੌਰ ਤੇ ਕਹਾਣੀ ਹੈ ਕਿ ਇੱਕ ਪਿੰਡ ਚ ਗਏ, ਉੱਥੇ ਕਿਸੇ ਨੇ ਪੁੱਛਿਆ ਹੀ ਨਹੀਂ, ਮਹਿਮਾਨ ਨਵਾਜ਼ੀ ਤਾਂ ਕੀ, ਕਿਸੇ ਨੇ ਉਨ੍ਹਾਂ ਦੀ ਜ਼ਰੂਰਤ ਵੀ ਪੂਰੀ ਨਹੀਂ ਕੀਤੀ, ਤੇ ਫਿਰ ਉਹ ਪਿੰਡੋਂ ਜਦੋਂ ਤੁਰੇ ਬਾਹਰ ਨਿਕਲੇ ਤੇ ਉਹ ਕਹਿੰਦੇ ਭਾਈ ਵਸਦੇ ਰਹੋ। ਭਾਈ ਮਰਦਾਨਾ ਉਦੋਂ ਕਹਿੰਦੇ ਆ ਕਿ ਉਹ ਬੜਾ ਹੈਰਾਨ ਹੋਇਆ ਕਿ ਇਹ ਗੁਰੂ ਸਾਹਿਬ ਕੀ ਗੱਲ ਕਹਿ ਰਹੇ ਆ, ਜਿਹੜੇ ਲੋਕਾਂ ਦੇ ਵਿਚ ਮਹਿਮਾਨ ਨੂੰ ਲੈ ਕੇ ਮਹਿਮਾਨ ਨਵਾਜ਼ੀ ਨਾਂ ਦੀ ਕੋਈ ਚੀਜ਼ ਹੀ ਨਹੀਂ, ਜਿਨ੍ਹਾਂ ਨੇ ਕਿਸੇ ਲੋੜਵੰਦ ਦੀ ਲੋੜ ਨੂੰ ਪਛਾਣਿਆ ਹੀ ਨਹੀਂ, ਕਿਤੇ ਰਾਤ ਨਹੀਂ ਕਟਾਈ, ਕਿਤੇ ਖਾਣ ਨੂੰ ਨਹੀਂ ਦਿੱਤਾ, ਇਹ ਲੋਕ ਵਸਦੇ ਰਹਿਣ। ਫਿਰ ਉਹ ਕਿਸੇ ਹੋਰ ਪਿੰਡ ਗਏ, ਉਥੇ ਉਨ੍ਹਾਂ ਦੀ ਲੋਕਾਂ ਨੇ ਦੇਖਭਾਲ ਕੀਤੀ, ਚੰਗਾ ਸਹਿਚਾਰ ਦਿਖਾਇਆ। ਉਨ੍ਹਾਂ ਨੂੰ ਜਦੋਂ ਉਸ ਪਿੰਡ ਚ ਸਮਾਂ ਗੁਜ਼ਾਰਨ ਤੋਂ ਬਾਅਦ ਤੁਰਨ ਲੱਗੇ ਤੇ ਪਿੰਡ ਤੋਂ ਬਾਹਰ ਆ ਕੇ ਉਨ੍ਹਾਂ ਨੇ ਉਸ ਪਿੰਡ ਨੂੰ ਆਸ਼ੀਰਵਾਦ ਦਿੱਤਾ, ਉਜੜ ਜਾਓ। ਪਹਿਲੇ ਪਿੰਡ ਨੂੰ ਉਨ੍ਹਾਂ ਨੇ ਇਕ ਤਰ੍ਹਾਂ ਨਾਲ ਸਰਲ ਭਾਸ਼ਾ ਚ ਮੈਂ ਕਹਾਂ, ਵੈਸੇ ਗੁਰੂ ਸਾਹਿਬ ਸ਼ਰਾਪ ਦੇ ਨਾਲਿਆਂ ਚ ਨਹੀਂ ਆਉਂਦੇ, ਉਥੇ ਇਕ ਤਰ੍ਹਾਂ ਨਾਲ ਆਪਾਂ ਮੰਨ ਲੈਂਦੇ ਹਾਂ। ਪਲੀਜ਼ ਇਸ ਗੱਲ ਨੂੰ ਗੌਰ ਕਰੋ ਕਿ ਮੈਂ ਨਹੀਂ ਕਹਿ ਰਿਹਾ ਕਿ ਗੁਰੂ ਸਾਹਿਬ ਨੇ ਇਦਾਂ ਕੀਤਾ ਹੋਣਾ, ਵੀ ਮੈਂ ਸਮਝਾਉਣ ਦੇ ਐਂਗਲ ਤੋਂ ਆਪਣੀ ਗੱਲ ਨੂੰ ਕਿ ਮੰਨ ਲਓ ਉਨ੍ਹਾਂ ਨੂੰ ਤਾਂ ਇਕ ਤਰ੍ਹਾਂ ਨਾਲ ਸ਼ਰਾਪ ਦੇਤਾ ਕਿ ਵਸਦੇ ਰਹੋ, ਤੇ ਜਿਹੜੇ ਗੁਣੀ ਲੋਕ ਆ ਉਨ੍ਹਾਂ ਨੂੰ ਕਿਹਾ ਉਜੜ ਜਾਓ। ਫਿਰ ਭਾਈ ਮਰਦਾਨੇ ਨੇ ਸਵਾਲ ਕੀਤਾ ਕਿ ਇਹ ਵਰ ਤੇ ਸ਼ਰਾਪ ਦੀ ਗੱਲ ਕੀ ਹੈ। ਉਹ ਕਹਿੰਦੇ ਭਾਈ ਇਨ੍ਹਾਂ ਲੋਕਾਂ ਚ ਕੋਈ ਗੁਣ ਨਹੀਂ, ਸੋ ਇਹੀ ਗੱਲ ਇਨ੍ਹਾਂ ਨੇ ਅੱਗੇ ਜਾ ਕੇ ਫੈਲਾ ਦੇਣੀ ਹੈ, ਚੰਗਾ ਇੱਥੇ ਬੈਠੇ ਰਹਿਣ। ਸੋ ਇਨ੍ਹਾਂ ਦਾ ਜੋ ਸਦਾਚਾਰ ਨਾਂ ਦੀ ਕੋਈ ਚੀਜ਼ ਇਹ ਹੈ ਨਹੀਂ, ਜਿਨ੍ਹਾਂ ਕੋਲ ਕੋਈ ਕਲਚਰ ਹੈ ਨਹੀਂ, ਇਹ ਲੋਕ ਇੱਥੇ ਬੈਠੇ ਰਹਿਣ, ਘੱਟੋ ਘੱਟ ਫੈਲਣਗੇ ਤਾਂ ਨਹੀਂ। ਤੇ ਜਿਨ੍ਹਾਂ ਕੋਲ ਗੁਣ ਹੈ ਉਨ੍ਹਾਂ ਨੂੰ ਮੈਂ ਉਜੜ ਜਾਣ ਵਾਸਤੇ ਤਾਂ ਕਿਹਾ ਵੀ ਉਹ ਗੁਣ ਦੁਨੀਆਂ ਚ ਫੈਲਾਉਣਗੇ, ਇਹ ਔਗੁਣ ਫੈਲਾਉਣਗੇ, ਇਸ ਕਰਕੇ ਵਸਦੇ ਹੀ ਰਹਿਣ। ਉਹ ਗੁਣ ਦੁਨੀਆਂ ਚ ਲੈ ਕੇ ਜਾਣਗੇ, ਇਸ ਕਰਕੇ ਉਹ ਉਜੜ ਜਾਣ। ਤੇ ਗੁਰੂ ਸਾਹਿਬ ਵੀ ਸਾਰਾ ਹੀ ਜੀਵਨ ਦੇ ਵਿੱਚੋਂ ਵੱਡਾ ਹਿੱਸਾ ਆਪਣਾ ਯਾਤਰਾਵਾਂ ਚ ਕੱਢਦੇ ਨੇ, ਉਹ ਕੁਝ ਸਿੱਖਣ ਗਏ, ਕੁਝ ਨਵੀਆਂ ਗੱਲਾਂ ਫੜਨ ਗਏ, ਆਪਣਾ ਦ੍ਰਿਸ਼ਟੀਕੋਣ ਵੱਡਾ ਕੀਤਾ, ਆਪਣੇ ਗਿਆਨ ਦੇ ਵਿੱਚ ਵਾਧਾ ਕੀਤਾ, ਅਲੱਗ ਅਲੱਗ ਤਰ੍ਹਾਂ ਦੇ ਤਜਰਬੇ ਹੰਢਾਏ, ਅਲੱਗ ਅਲੱਗ ਤਰ੍ਹਾਂ ਦੀਆਂ ਸਿੱਧਾਂ ਗੋਸ਼ਟੀਆਂ ਕੀਤੀਆਂ, ਫਿਰ ਕਿਤੇ ਜਾ ਕੇ ਉਹ ਆਪਣੀ ਬਾਣੀ ਦੀ ਰਚਨਾ ਕਰਨ ਵਾਲੇ ਫਲਸਫੇ ਤੱਕ ਪਹੁੰਚਦੇ ਆ। ਇੱਕ ਸਫ਼ਰ ਹੈ। ਹੁਣ ਇਹੀ ਸਫ਼ਰਾਂ ਦੀ ਗੱਲ ਸ਼ੰਕਰਾਚਾਰਿਆ ਨੇ ਵੀ ਕੀਤੀ ਹੈ। ਕਹਿੰਦੇ ਬਈ ਤੁਸੀਂ ਹੁਣ ਜਿਹੜਾ ਮਨੁੱਖ ਨੂੰ ਇੱਕ ਜਗ੍ਹਾ ਬੰਨ ਕੇ ਬਿਠਾ ਤਾ, ਤੇ ਅਸੀਂ ਜਾਇਦਾਦਾਂ ਸਾਂਭਣ ਦੇ ਪਿੱਛੇ ਲੱਗ ਗਏ, ਪਿੰਡ ਚ ਜ਼ਮੀਨ ਆ ਗਈ, ਜ਼ਮੀਨ ਤੋਂ ਬਾਅਦ ਅਗਲਾ ਕਹਿੰਦਾ ਪਿੰਡੋਂ ਬਾਹਰ ਨਹੀਂ ਜਾਣਾ ਯਾਰ, ਘਰੇ ਮੁੱਕਦਾ। ਹੁਣ ਘਰੇ ਰਹਿਣਾ ਬਹੁਤ ਜ਼ਰੂਰੀ ਗੱਲ ਹੈ, ਪਰ ਜੇ ਤੋਰਾ ਫੇਰਾ ਵੀ ਹੋਊਗਾ ਉਹ ਵੀ ਮਨੁੱਖ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ। ਬਹੁਤ ਸਾਲਾਂ ਤੱਕ ਨੋਮੈਡ ਰਹੇ ਅਸੀਂ, ਖੇਤੀ 10-12 ਹਜ਼ਾਰ ਸਾਲ ਤੋਂ ਸ਼ੁਰੂ ਹੋਈ, ਖੇਤੀ ਤੋਂ ਬਾਅਦ ਜਾਇਦਾਦ ਬਣ ਗਈ, ਤੇ ਕਰਦੇ ਕਰਦੇ ਅਸੀਂ ਧਰਤੀ ਦੇ ਇੱਕ ਕੋਨੇ ਦੇ ਵਿੱਚ ਆਪਣੇ ਆਪ ਨੂੰ ਬੰਨ ਕੇ ਬਹਿ ਗਏ। ਜਿਹੜੀ ਕੱਲ ਡੋਮੈਸਟੀਕੇਸ਼ਨ ਦੀ ਮੈਂ ਗੱਲ ਕੀਤੀ ਸੀ ਨਾ, ਕਿ ਕਣਕ ਨੇ ਸਾਨੂੰ ਪਾਲਤੂ ਬਣਾ ਲਿਆ ਕਿ ਅਸੀਂ ਕਣਕ ਨੂੰ ਪਾਲਤੂ ਬਣਾ ਰਹੇ ਸੀ, ਅਸੀਂ ਪਹਿਲਾਂ ਫਸਲਾਂ ਨੂੰ ਪਾਲਤੂ ਬਣਾਇਆ। ਉਹਨਾਂ ਨੂੰ ਪਾਲਤੂ ਬਣਾਇਆ, ਫਿਰ ਅਸੀਂ ਉਸ ਜ਼ਮੀਨ ਦੇ ਟੁਕੜੇ ਨਾਲ ਜੁੜ ਗਏ। ਜਦੋਂ ਤੁਸੀਂ ਇੱਕ ਜਗ੍ਹਾ ਤੇ ਮਿਹਨਤ ਕਰਕੇ ਇੱਕ ਬੂਟੇ ਦੀ ਸੇਵਾ ਕਰਨੀ ਹੈ ਤੇ ਤੁਹਾਨੂੰ 6 ਮਹੀਨਿਆਂ ਤੋਂ ਸਾਲ ਦਾ ਸਮਾਂ ਲੱਗਦਾ ਹੈ, ਤਾਂ ਫਿਰ ਤੁਹਾਡੀ ਉਸ ਚੀਜ਼ ਦੇ ਨਾਲ ਰਾਬਤਾ ਵੱਧ ਜਾਂਦਾ। ਫਿਰ ਉਹ ਰਾਬਤਾ ਵੱਧਦਿਆਂ ਵੱਧਦਿਆਂ ਭਾਈ ਗੱਲ ਗਾਹਾਂ ਤੋਂ ਰੁਕੀ ਕਿ ਇਹ ਮੇਰਾ ਹੋ ਗਿਆ, ਇਹ ਮੇਰੀ ਫਸਲ ਹੈ, ਇਹ ਮੇਰਾ ਬੂਟਾ, ਇਹ ਅੱਗੇ ਤੋਂ ਮੇਰਿਆਂ ਚੱਕ ਜਾਵੇ, ਇਹ ਮੇਰੀ ਮਿਹਨਤ ਸੀ, ਮੇਰੇ ਘਰ ਵਾਲੀ ਨੇ ਰੋਟੀ ਬਣਾਈ, ਮੈਂ ਖੇਤ ਪਹੁੰਚਿਆ, ਮੇਰੇ ਬਾਲਕ ਇੱਥੇ ਆਏ, ਮੇਰਾ ਉਹ ਇੱਥੇ ਆਇਆ। ਕਰਦੇ ਕਰਾਉਂਦਿਆਂ ਉਹ ਕਹਾਣੀ ਤੇਰੀ ਮੇਰੀ ਦੇ ਵਿੱਚ ਤਬਦੀਲ ਹੋ ਗਈ। ਅੱਜ ਸਾਰਾ ਕੁਝ ਤੇਰਾ ਤੇ ਮੇਰਾ ਹੀ ਹੈ। ਫਿਰ ਬੱਚੇ ਬਣੇ, ਫਿਰ ਪਰਿਵਾਰ ਬਣਿਆ। ਇਸ ਤਰ੍ਹਾਂ ਕਰਦੇ ਕਰਦੇ ਅਸੀਂ ਸਮਾਜ ਦੇ ਅਜੋਕੇ ਰੂਪ ਦੇ ਵਿੱਚ ਆ ਗਏ, ਜਿਹਦੇ ਵਿੱਚ ਆ ਕੇ ਸਾਨੂੰ ਆਹ ਚੀਜ਼ਾਂ ਵਿਖਾਈ ਦੇ ਰਹੀਆਂ ਨੇ ਕਿ ਅਸੀਂ ਕਿਸ ਰੂਪ ਦੇ ਵਿੱਚ ਆ ਕੇ ਢਲ ਗਏ ਹਾਂ। ਸੋ ਕਹਾਣੀਆਂ ਨੂੰ ਜੇ ਧਿਆਨ ਨਾਲ ਦੇਖੀਏ ਤੇ ਉਹਨਾਂ ਨੂੰ ਪਿੱਛੇ ਤੱਕ ਜਾ ਕੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅੱਜ ਦਾ ਮਨੁੱਖ ਕੀ ਸੋਚਦਾ, ਕਿਵੇਂ ਸੋਚਦਾ, ਉਹਦੇ ਭਾਵਨਾਵਾਂ, ਉਹਦੇ ਖਿਆਲ, ਉਹ ਕਿਵੇਂ ਪੈਦਾ ਹੋਏ। ਹੁਣ ਜਿਵੇਂ ਤੁਸੀਂ ਟਮਾਟਰ ਦੀ ਗੱਲ ਲਾ ਲਓ, ਟਮਾਟਰ ਦਾ ਪੰਜਾਬ ਦੇ ਲੋਕਾਂ ਨੂੰ ਕੋਈ ਪਤਾ ਨਹੀਂ ਹੈ। ਟਮਾਟਰ ਸ਼ਬਦ ਵੀ ਸਾਡਾ ਨਹੀਂ ਹੈ, ਟਮੈਟੋ ਤੋਂ ਬਣਿਆ। ਟਮੈਟੋ ਨੂੰ ਅਸੀਂ ਟਮਾਟਰ ਕਰ ਲਿਆ, ਜਿਵੇਂ ਆਲੂ ਹੈ, ਆਲੂ ਨੂੰ ਪੋਟੇਟੋ ਕਰ ਲਿਆ। ਆਲੂ ਦੀ ਆਮਦ ਪਹਿਲਾਂ ਹੋ ਗਈ ਸੀ, ਸੋ ਉਹਦਾ ਸ਼ਬਦ ਬਣ ਗਿਆ। ਪਰ ਟਮਾਟਰ ਉਸੇ ਤੋਂ, ਜਿਵੇਂ ਟਰੈਕਟਰ ਨੂੰ ਟਰੈਟ ਕਹਿ ਦਿੰਦੇ ਆ ਕਈ ਲੋਕ, ਤੇ ਉਹ ਸ਼ਬਦ ਉੱਥੋਂ ਹੀ ਆਏ ਨੇ ਤੇ ਉਸੇ ਰੂਪ ਦੇ ਵਿੱਚ ਰਹਿ ਗਏ। ਕਈਆਂ ਦਾ ਇੱਥੇ ਆ ਕੇ ਐਵੋਲੂਸ਼ਨ ਹੋ ਜਾਂਦਾ, ਤਦ ਸਮ ਤਦ ਭਵ ਰੂਪ ਸ਼ਬਦਾਂ ਦੇ ਬਣਦੇ ਆ। ਚਲੋ ਉਸ ਗੱਲ ਨੂੰ ਡਾਇਗਰੈਸ ਨਹੀਂ ਕਰਦੇ। ਕਹਿਣ ਦੀ ਗੱਲ ਇਹ ਹੈ ਕਿ ਪੇਰੂ ਦੇ ਪਹਾੜਾਂ ਦੇ ਉੱਤੇ ਅੰਗੂਰ ਵਰਗੀ ਸ਼ੇਪ ਦੇ ਵਿੱਚ ਟਮਾਟਰ ਪੈਦਾ ਹੁੰਦਾ ਸੀ। ਅੱਜ ਉਹਦੀ ਇੰਨੀਆਂ ਹਾਈਬ੍ਰਿਡ ਕਰਤੀਆਂ ਕਿ ਸਾਡੇ ਲਈ ਟਮਾਟਰ ਹੁਣ ਲਾਲ ਲੰਘਦਾ, ਜਿਹੜਾ ਕਿ ਕੁਦਰਤ ਨੇ ਕਦੇ ਇਸ ਰੂਪ ਚ ਬਣਾਇਆ ਹੀ ਨਹੀਂ ਸੀ। ਫਿਰ ਮੈਂ ਇੱਕ ਦਿਨ ਅੰਦਾਜ਼ਾ ਲਾਇਆ, ਮੈਂ ਕਿਹਾ ਅਸੀਂ ਜਿਹੜੇ ਦਾਲਾਂ ਸਬਜ਼ੀਆਂ ਨੂੰ ਤੜਕੇ ਲਾਉਂਦੇ ਹਾਂ, ਇਹਦਾ ਮਤਲਬ ਸਾਡੇ ਜਿਹੜੇ ਪੁਰਾਤਨ ਬਜ਼ੁਰਗ ਨੇ ਉਹਨਾਂ ਨੇ ਜੇ ਟਮਾਟਰ ਨਹੀਂ ਦੇਖਿਆ ਤਾਂ ਉਹਨਾਂ ਨੇ ਟਮਾਟਰ ਦਾ ਤੜਕਾ ਵੀ ਨਹੀਂ ਲਾਇਆ। ਉਦੋਂ ਦਾਲਾਂ ਉਬਲ ਕੇ ਹੀ ਖਾਂਦੇ ਹੋਣਗੇ ਤੇ ਜਾਂ ਉਹਨਾਂ ਨੂੰ ਸਿੱਧੇ ਖੜੇ ਮਸਾਲੇ ਸਿੱਟ ਕੇ ਖਾਂਦੇ ਹੋਣਗੇ। ਸੋ ਜਦੋਂ ਪਿੱਛੇ ਜਾਂਦੇ ਆ ਨਾ, ਹੁਣ ਮੈਂ ਜਦੋਂ ਦੇਖਿਆ ਤਾਂ ਮੈਨੂੰ ਇਹ ਲੱਗੂਗਾ ਲੈ ਦਾਲ ਤਾਂ ਭਾਈ ਸਦੀਆਂ ਤੋਂ ਤੜਕੇ ਨਾਲ ਹੀ ਬਣੀ ਆਉਂਦੀ ਹੈ। ਨਹੀਂ ਆਉਂਦੀ, ਸਦੀਆਂ ਤੋਂ ਤੁਸੀਂ ਮੱਕੀ ਦੀ ਰੋਟੀ ਤੇ ਸਾਗ ਨਹੀਂ ਖਾ ਰਹੇ, ਪਹਿਲਾਂ ਕੋਧਰੇ ਦੀ ਰੋਟੀ ਖਾਂਦੇ ਸੀ, ਸਾਗ ਉਦੋਂ ਹੋਰ ਬਣਦਾ ਸੀ। ਸੋ ਸਾਡੇ ਅੱਗੇ ਚੱਲੀ ਆਉਂਦੀ ਗੱਲ ਹੋਰ ਹੈ, ਉਹਦੀ ਪਿਛਲੀ ਕਹਾਣੀ ਜਦੋਂ ਉਹਨੂੰ ਆਪ ਖੋਲ ਕੇ ਵੇਖੀਏ ਤਾਂ ਸਾਡੇ ਖਾਣ ਪੀਣ ਤੋਂ ਲੈ ਕੇ ਬਹੁਤ ਗੱਲਾਂ ਤੱਕ ਹੈ ਇਹਦੇ ਵਿੱਚ ਯਾਤਰਾ ਬਿਰਤਾਂਤ ਦੀ ਇੰਨੀ ਵੱਡੀ ਮਹੱਤਤਾ ਹੈ। ਚਾਹੇ ਹਿਊਨਸਾਂਗ ਆਇਆ, ਚਾਹੇ ਕੋਈ ਯਾਤਰੀ ਆਏ, ਚਾਹੇ ਕੋਈ ਕਿਵੇਂ ਤੁਰਿਆ ਫਿਰਦਾ, ਹੁਣ ਵੀ ਉਹਨਾਂ ਨੇ ਕਿਹਾ ਕਿ ਵਿਕਾਸ ਰੁਕਿਆ। ਅਸੀਂ ਜਿਹੜੇ ਇਮੀਗ੍ਰੇਟ ਹੋ ਕੇ ਕੈਨੇਡਾ ਵਰਗੇ ਮੁਲਕਾਂ ਚ ਆਉਂਦੇ ਹਾਂ, ਤੁਹਾਡੇ ਤੇ ਸਾਡੇ ਵਰਗੇ ਜਾਂ ਮੇਰੀ ਆਪਣੀ ਜਨਰੇਸ਼ਨ ਹੈ ਜਾਂ ਉਹ ਵਰਗ ਨੂੰ ਅਸੀਂ ਸੰਬੰਧਿਤ ਹੈ ਜਿਹੜੇ ਇਮੀਗ੍ਰੇਟ ਕੀਤੇ ਆ, ਇਹਨਾਂ ਨੇ ਦੁਬਾਰਾ ਜੀਵਨ ਜਿਉਣ ਦੀ ਕਪੈਸਿਟੀ ਪੈਦਾ ਕੀਤੀ ਹੈ। ਤੁਹਾਡੇ ਵਿੱਚ ਸਮਰੱਥਾ ਵੱਧ ਜਾਂਦੀ ਹੈ, ਤੁਹਾਡੇ ਵਿੱਚ ਬੋਲੀਆਂ ਵੱਧ ਜਾਂਦੀਆਂ, ਦੋ ਦੋ ਸਭਿਆਚਾਰਾਂ ਚ ਜਿਉਣਾ ਆ ਜਾਂਦਾ, ਕੁਝ ਚੰਗੀਆਂ ਗੱਲਾਂ ਉਧਰੋਂ ਸਿੱਖਦੇ ਹੋ, ਕੁਝ ਤੁਸੀਂ ਪਿੱਛੋਂ ਲੈ ਕੇ ਆਉਂਦੇ, ਤੁਹਾਡੇ ਕੋਲ ਚੰਗੀਆਂ ਗੱਲਾਂ ਦਾ ਵੀ ਵਾਧਾ ਹੋ ਜਾਂਦਾ, ਤੁਹਾਡੇ ਕੋਲ ਮਾੜੀਆਂ ਗੱਲਾਂ ਦਾ ਵੀ ਵਾਧਾ ਹੋ ਜਾਂਦਾ। ਮੇਰੇ ਵਿੱਚ ਸਿਰਫ ਤੇ ਸਿਰਫ ਪੰਜਾਬੀਆਂ ਵਾਲੀਆਂ ਚੰਗੀਆਂ ਤੇ ਬੁਰੀਆਂ ਆਦਤਾਂ ਨਹੀਂ ਹੈ, ਮੇਰੇ ਵਿੱਚ ਕੁਝ ਕੈਨੇਡੀਅਨ ਚੰਗੀਆਂ ਤੇ ਬੁਰੀਆਂ ਆਦਤਾਂ ਵੀ ਨੇ, ਕਿਉਂਕਿ ਮੈਂ ਇੱਥੋਂ ਆ ਕੇ ਵੀ ਬਹੁਤ ਕੁਝ ਗ੍ਰਹਿਣ ਕੀਤਾ। ਸੋ ਜਿਹੜਾ ਕਿਤੇ ਤੁਰਿਆ ਫਿਰਦਾ, ਕਹਿੰਦੇ ਹੁੰਦੇ ਜੇ ਤੁਹਾਨੂੰ ਕਿਤਾਬ ਨਹੀਂ ਪੜ੍ਹਨੀ ਆਉਂਦੀ ਤਾਂ ਅੱਖਾਂ ਖੋਲ ਕੇ, ਕੰਨ ਖੋਲ ਕੇ 1 ਕਿਲੋਮੀਟਰ ਤੁਰੋ, ਤੁਹਾਨੂੰ ਕੁਝ ਨਾ ਕੁਝ ਪ੍ਰਾਪਤ ਹੋ ਜਾਏਗਾ, ਜੇਕਰ ਤੁਸੀਂ ਨੀਜ ਨਾਲ ਚੀਜ਼ਾਂ ਨੂੰ ਵੇਖਣਾ ਸਿੱਖ ਜਾਂਦੇ ਹੋ। ਸੋ ਇਹ ਆਦਾਨ ਪ੍ਰਦਾਨ ਦੀ ਦੁਨੀਆਂ ਸੀਗੀ ਤੇ ਜਿਸ ਜਿਸ ਰੂਪਾਂ ਦੇ ਵਿੱਚੋਂ ਲੰਘਦੀ ਕਰਦੀ ਇੱਥੇ ਆਉਂਦੀ, ਬੜੀਆਂ ਦਿਲਚਸਪ ਯਾਤਰਾਵਾਂ ਨੇ ਮਨੁੱਖ ਦੀਆਂ, ਬੜੇ ਦਿਲਚਸਪ ਪਹਿਲੂ ਨੇ, ਚੀਜ਼ਾਂ ਕਿਵੇਂ ਬਣੀਆਂ, ਕਿਵੇਂ ਮੂਹਰੇ ਆਈਆਂ, ਕਿਧਰੋਂ ਕਿੱਧਰ ਨੂੰ ਗਈਆਂ। ਇਸੇ ਤਰ੍ਹਾਂ ਹੀ ਦੁਨੀਆਂ ਭਰ ਚ ਬਿਮਾਰੀਆਂ ਦਾ ਵੀ ਇਸੇ ਤਰ੍ਹਾਂ ਹੀ ਲੈਣ ਦੇਣ ਵਧਿਆ। ਇਹ ਸਾਰੀ ਕਹਾਣੀ ਸਾਡੀ ਲੈਣ ਦੇਣ ਦੇ ਆਲੇ ਦੁਆਲੇ ਘੁੰਮਦੀ ਹੈ। ਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਯਾਤਰਾ ਵਾਲੀ ਗੱਲ ਸੀਗੀ ਜੋ ਅਸੀਂ ਪਹਿਲਾਂ ਇੱਕ ਆਡੀਓ ਪਲੇ ਕੀਤਾ ਆ, ਉਹਦੇ ਵਿੱਚ ਵੀ ਇਸੇ ਸਿਗਨੀਫਿਕੈਂਸ ਦੀ ਗੱਲ ਆਉਂਦੀ ਹੈ। ਵਿਗਿਆਨ ਵੀ ਇਸੇ ਨਾਲ ਵਧਿਆ, ਤਾਰਾ ਮੰਡਲ ਵੀ ਵਧਿਆ। ਤੁਸੀਂ ਕਿਸੇ ਚਲੇ ਜਾਓ ਦੁਨੀਆਂ ਦੇ ਵਿੱਚ, ਕੋਈ ਵੀ ਕੌਮੀਅਤ ਆ ਜਿਹੜੀ ਉਹ ਤੁਹਾਨੂੰ ਬੇਗਰਾਂਦੀ ਨਹੀਂ ਲੱਗਦੀ, ਤੁਸੀਂ ਪਤਾ ਨਹੀਂ ਕਿਹਦਾ ਕਿਹਦਾ ਗਿਆਨ ਵਰਤ ਰਹੇ ਹੋ। ਹੁਣ ਅਸੀਂ ਮੰਡੀ ਦੇ ਵਿੱਚ ਆ ਕੇ ਸਕੂਲਾਂ ਦੀ ਪੜ੍ਹਾਈ ਵੇਚ ਰਹੇ ਹਾਂ ਤੇ ਸਾਨੂੰ ਲੱਗਦਾ ਕਿ ਮੈਂ ਇਹ ਵਿਦਿਆ ਖਰੀਦੀ ਹੈ ਤੇ ਇਹ ਤੋਂ ਹੋਣ ਵਾਲਾ ਸਾਰਾ ਮੁਨਾਫਾ ਮੈਂ ਆਪਣੀ ਜੇਬ ਚ ਪਾਉਣ ਦਾ ਪੂਰਾ ਹੱਕਦਾਰ ਹਾਂ। ਹੁਣ ਅਸੀਂ ਇਸ ਦੌਰ ਵਿੱਚੋਂ ਲੰਘ ਰਹੇ ਹਾਂ ਜਿੱਥੇ ਮੈਂ ਖਰੀਦਿਆ, ਮੈਂ ਮਾਲਕ ਹਾਂ ਤੇ ਮੈਂ ਇਹਦੀ ਜਿਵੇਂ ਮਰਜ਼ੀ ਵਰਤੋਂ ਕਰਾਂ। ਪਰ ਜੇ ਤੁਸੀਂ ਪਿੱਛੇ ਤੱਕ ਜਾ ਕੇ ਦੇਖਦੇ ਹੋ, ਕਹਿੰਦੇ ਅੱਜ ਵੀ ਦੁਨੀਆਂ ਦੇ ਵਿੱਚ ਜਿੰਨੇ ਤਾਰਿਆਂ ਦੇ ਨਾਂ ਰੱਖੇ ਹੋਏ ਆ ਆਕਾਸ਼ ਬ੍ਰਹਿਮੰਡ ਦੇ ਵਿੱਚ, 60% ਇਰਾਕ ਦੀ ਅਰਬੀ ਉਧਰਲੀ ਜ਼ੁਬਾਨ ਦੇ ਵਿੱਚ ਰੱਖੇ ਹੋਏ ਨੇ, ਕਿਉਂਕਿ ਉਦੋਂ ਇਰਾਕੀ ਲੋਕ ਦੁਨੀਆਂ ਭਰ ਦਾ ਇੱਕ ਤਰ੍ਹਾਂ ਨਾਲ ਗਿਆਨ ਦਾ ਮੱਕਾ ਬਣ ਗਏ ਸੀ। ਉਦੋਂ ਉਧਰ ਗਿਆਨ ਤੁਰਿਆ, ਫਿਰ ਗਿਆਨ ਦਾ ਪ੍ਰਵਾਹ ਕਿਸੇ ਹੋਰ ਪਾਸੇ ਚ ਲੈ ਜਾਂਦਾ, ਸਮੇਂ ਸਮੇਂ ਦੇ ਉੱਤੇ ਆਉਂਦਾ। ਹੁਣ ਮੈਂ ਜਿਹੜੀ ਗੱਲ ਨਿਬੜਨੀ ਕਰਨੀ ਹੈ, ਉਹ ਇਹ ਗੱਲ ਹੈ ਕਿ ਭਾਈ ਕਦੇ ਵੀ ਤੁਸੀਂ ਇੱਕ ਕੌਮੀਅਤ ਦੇ ਇੱਕ ਮਜ਼ਹਬ ਦੇ ਇੱਕ ਕੌਮੀਅਤ ਇੱਕ ਖਿੱਤੇ ਦੇ ਵਿੱਚੋਂ ਸੰਪੂਰਨ ਦੁਨੀਆਂ ਦਾ ਆਨੰਦ ਨਹੀਂ ਲੈ ਸਕਦੇ। ਤੁਸੀਂ ਸਭ ਦੇ ਦੇਣਦਾਰ ਹੋ। ਤੁਹਾਡੇ ਦਾਦੇ ਸਿਰਫ ਤੁਹਾਡੇ ਦਾਦੇ ਨਹੀਂ ਹੈ, ਅਫਰੀਕਾ ਵਿੱਚ ਵੀ ਵਸਦੇ ਆ, ਉਨ੍ਹਾਂ ਨੇ ਵੀ ਤੁਹਾਨੂੰ ਬਹੁਤ ਕੁਝ ਦਿੱਤਾ। ਅਸੀਂ ਹਰ ਬੰਦਾ ਪੂਰੀ ਮਨੁੱਖ ਪਿਛਲੀ ਜਾਤੀ ਦਾ ਦੇਣਦਾਰ ਹੈ ਤੇ ਅੱਗੇ ਵਾਲਿਆਂ ਨੂੰ ਅਸੀਂ ਦੇ ਕੇ ਜਾਵਾਂਗੇ। ਇਹ ਦੇਣਦਾਰੀ ਹੈ ਜਿਹੜੀ ਅਸੀਂ ਪਿਛਲਿਆਂ ਨੂੰ ਨਹੀਂ ਦੇ ਸਕਦੇ, ਉਨ੍ਹਾਂ ਤੋਂ ਤੁਹਾਡੇ ਤੱਕ ਆਊਗੀ। ਉਹਦਾ ਚੰਗਾ ਮੁੱਲ ਤਾਰਨ ਦਾ ਤਰੀਕਾ ਇਹੀ ਹੈ ਕਿ ਤੁਸੀਂ ਗਾਹਾਂ ਦੂਜਿਆਂ ਤੱਕ ਬੈਸਟ ਆਫ ਦਾ ਬੈਸਟ ਅੱਗੇ ਆਪਣੀ ਅਗਲੀਆਂ ਪੀੜ੍ਹੀਆਂ ਨੂੰ ਸੌਂਪਦੇ ਤੁਰੇ ਚੱਲੋ। ਤੇ ਜੇ ਉਹ ਗੱਲ ਹੋਈ ਜਾਂਦੀ ਹੈ ਤਾਂ ਉਹ ਹੈਗਾ ਸਾਡਾ ਗਿਆਨ ਦਾ ਲਿੰਕ ਕਿ ਇੱਕ ਥਾਂ ਤੋਂ ਗੱਲ ਤੁਰੀ ਦੂਜੇ ਤੱਕ ਗਈ, ਇੱਕ ਪਾਸੇ ਤਾਂ ਚੰਗੀਆਂ ਗੱਲਾਂ ਚੱਲ ਰਹੀਆਂ, ਇੱਕ ਪਾਸੇ ਨਫ਼ਰਤ ਦਾ ਵੀ ਪ੍ਰਵਾਹ ਚੱਲ ਰਿਹਾ, ਇੱਕ ਪਾਸੇ ਬੈਡ ਸਿਆਸਤ ਦਾ ਚੱਲ ਰਿਹਾ, ਇੱਕ ਪਾਸੇ ਇਸੇ ਤਰ੍ਹਾਂ ਹੀ ਵਿਰਸੇ ਦੇ ਵਿੱਚ ਕਰਪਸ਼ਨ ਵੀ ਤੁਰੀ ਆਉਂਦੀ ਹੈ, ਇਸੇ ਤਰ੍ਹਾਂ ਹੀ ਹਰ ਚੀਜ਼ ਹੈ ਜਿਹੜੀ ਉਹ ਆਪੋ ਆਪਣੇ ਵਿਰਸੇ ਚ ਤੁਰਲੀ ਆਉਂਦੀ ਹੈ। ਤੇ ਜਿਹੜੇ ਵਿਰਸੇ ਵਾਲੀਆਂ ਗੱਲਾਂ ਕਰਦੇ ਆ ਨਾ, ਤੁਹਾਡਾ ਵਿਰਸਾ ਕੀ ਹੈ ਇਹ ਤੁਸੀਂ ਦੇਖੋਗੇ ਕਿ ਮੈਂ ਪੁਰਾਣੇ ਸਮਿਆਂ ਤੋਂ ਕੀ ਹਾਸਲ ਕੀਤਾ। ਮੈਂ ਕਰਪਸ਼ਨ ਹਾਸਲ ਕੀਤੀ ਤੇ ਕਈਆਂ ਨੇ ਉਹਦੇ ਵਿੱਚ ਇਮਾਨਦਾਰੀ ਹਾਸਲ ਕੀਤੀ ਹੈ। ਸੋ ਟਾਈਮ ਹੈ ਜੀ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਫਿਰ ਅਗਲੇ ਹਿੱਸੇ ਵਿੱਚ ਮੈਂ ਦੇਖਦਾ ਸ਼ਾਇਦ ਇੱਕ ਗੀਤ ਵੀ ਪੇਸ਼ ਕਰਦਾ।
ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ।
ਮੈਂ ਬਦਲਾਵਾ ਚਾਹੁੰਦੀ ਹਾਂ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਪ।
ਲੋ ਜੀ, ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ 487,990 ਡਾਲਰਾਂ ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ। ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਦੇਖਾ ਏਕ ਖਾਬ ਤੋ ਯੇ ਸਿਲਸਿਲੇ ਹੁਏ, ਦੂਰ ਤੱਕ ਨਿਗਾਹ ਮੇ ਹੈ ਗੁਲ ਖਿਲੇ ਹੁਏ। ਦੇਖਾ ਏਕ ਖਾਬ ਤੋ ਯੇ ਸਿਲਸਿਲੇ ਹੁਏ, ਦੂਰ ਤੱਕ ਨਿਗਾਹ ਮੇ ਹੈ ਗੁਲ ਖਿਲੇ ਹੁਏ। ख्वाब तो ये सिलसिले हुए, दूर तक निगाह में है गुल खिले हुए। सा कौन बसी खुशबू तेरी तेरी आवाज है हवाओं में धड़कनों में तेरे गीत है मिले हुए
क्या कहूँ कि शर्म से है लब तिले हुए
देखा एक ख्वाब तो ये सिलसिले हुए
फूल भी हो दरमिया तो फासले हुए
छुपालू तुझे मैं बाहों में
तेरी तस्वीर है निगाहों में
दूर तक रोशनी है राहों में
कल अगर न रोशनी के काफिले हुए
प्यार के हजार दीप हैं जले हुए देखा एक ख्वाब तो ये सिलसिले हुए दूर तक निगाह में है गुल खिले हुए
ये गिला है आपकी निगाहों से फूल भी हो गर्मियां तो फासले हुए
देखा एक ख्वाब तो ये सिलसिले हुए दूर तक निगाह में है गुल खिले हुए
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਰਮਨਜੀਤ ਸਿੰਘ ਸਿੱਧੂ ਸੋ ਇੱਕ ਤਾਂ ਅਸੀਂ ਮੈਂ ਅੰਕ ਭਟਨਾਗਰ ਜੀ ਦੇ ਨਾਲ ਗੱਲਬਾਤ ਕਰਾਂਗੇ ਤੇ ਦੂਜੀ ਤਾਂ ਜਿਹੜੀ ਮੈਂ ਉਹ ਇੱਕ ਲੰਮਾ ਸਿਲਸਿਲਾ ਤੋਰਿਆ ਹੋਇਆ ਹੀ ਹੈ ਉਹਦੇ ਉੱਤੇ ਮੈਂ ਇੱਕ ਖੁੱਲੀ ਗੱਲਬਾਤ ਜੀ ਰੱਖ ਰਿਹਾ ਜੇਕਰ ਤੁਹਾਡਾ ਕੋਈ ਸਵਾਲ ਆਉਂਦਾ ਹੈ ਤੇ ਮੈਂ ਉਹਨੂੰ ਵੀ ਐਂਟਰਟੇਨ ਕਰੂੰਗਾ ਤੇ ਜਮਹੂਰੀਅਤ ਦੇ ਬਾਰੇ ਟੋਰਾਂਟੋ ਸਟਾਰ ਦੇ ਵਿੱਚ ਅੱਜ ਤੋਂ ਤਕਰੀਬਨ 15-20 ਸਾਲ ਪਹਿਲਾਂ ਇੱਕ ਆਰਟੀਕਲ ਛਪਿਆ ਸੀ ਮਾਰਕ ਕਿੰਗਵੈਲ ਦਾ ਤੇ ਮੈਨੂੰ ਹੁਣ ਐਗਜ਼ੈਕਟ ਡੇਟ ਨਹੀਂ ਇਹਦੀ ਲੱਭੀ ਕਿ ਕਦੋਂ ਦਾ ਛਪਿਆ ਹੋਣਾ ਪਰ ਕੈਨੇਡਾ ਵਿੱਚ ਕੀ ਹੋ ਰਿਹਾ ਅੱਜ ਜੋ ਤੁਸੀਂ ਹੰਢਾ ਰਹੇ ਹੋ ਸਥਿਤੀਆਂ ਦੇ ਵਿੱਚ ਕਿੰਨਾ ਕੁ ਫਰਕ ਆਇਆ ਕਿ ਮੈਂ ਇੱਕ ਪੁਰਾਣਾ ਆਰਟੀਕਲ ਜਦੋਂ ਪੜਿਆ ਉਥੋਂ ਕੁਝ ਅੰਦਾਜ਼ੇ ਲੱਗਦੇ ਆ ਕਿ ਦੇਸ਼ ਕਿਹੜੇ ਕਿਹੜੇ ਹਾਲਾਤ ਵਿੱਚੋਂ ਲੰਘਦਾ ਜਾਂ ਇਹਨੂੰ ਹੌਲੀ ਹੌਲੀ ਕਿਵੇਂ ਇੱਕ ਪਾਸੇ ਨੂੰ ਸਿਸਟਮ ਨੂੰ ਉਲਾਰਿਆ ਗਿਆ ਇਹ ਉਲਾਰ ਸਿਸਟਮ ਹੈ ਇਹ ਸਾਵਾਂ ਸਿਸਟਮ ਨਹੀਂ ਹੈ ਸਾਡਾ ਸਿਸਟਮ ਸਕਿਊਡ ਮੈਨਰ ਦੇ ਵਿੱਚ ਗੱਲ ਕਰ ਰਿਹਾ ਸਕਿਊਡ ਟਾਕਿੰਗ ਸਿਸਟਮ ਹੈਗਾ ਇਹਦਾ ਉਹ ਕਿਵੇਂ ਆ ਕਹਿੰਦੇ ਕਿੰਗਵੈਲ ਲਿਖਦੇ ਆ ਕਹਿੰਦੇ ਜਮਹੂਰੀ ਅਮਲ ਵਿਚ ਦਿਨੋ ਦਿਨ ਵਧ ਰਹੀ ਬੇਵਸਾਹੀ ਤੇ ਇਸ ਦੇ ਨਾਲ ਨਾਲ ਚੋਣਾਂ ਲੜਨ ਵਾਲੇ ਪੋਲੀਟੀਸ਼ੀਅਨ ਦੇ ਲਗਦਾ ਦਾ ਲਾਓ ਦੇ ਸਨਕੀ ਵਤੀਰੇ ਨੇ ਅਜਿਹੀ ਹਾਲਤ ਪੈਦਾ ਕਰ ਦਿੱਤੀ ਹੈ ਜਿਸ ਵਿਚ ਆਮ ਭਲਾਈ ਤੇ ਨਿਆਂ ਉਤੇ ਆਧਾਰਿਤ ਨੀਤੀਆਂ ਲਈ ਸਰੋਕਾਰ ਵਾਸਤੇ ਕੋਈ ਥਾਂ ਨਹੀਂ ਬਚਦੀ ਸੋ ਜਿਹੜਾ ਕਹਿ ਸਕਦੇ ਸੀ ਨਾ ਵੀ ਕਿ ਰੂਲ ਆਫ ਲਾਅ ਬਣਾਉਣਾ ਆ ਨਿਆਏਪੂਰਵਕ ਜਸਟਿਸ ਸਿਸਟਮ ਤਿਆਰ ਕਰਨਾ ਆ ਉਹ ਕਹਿੰਦੇ ਕਿਤੇ ਗੱਲਬਾਤ ਹੁੰਦੀ ਦਿਖਾਈ ਨਹੀਂ ਦੇ ਰਹੀ ਹਰ ਕੋਈ ਇੱਥੇ ਲੱਗਦਾ ਦਾ ਲਾਓ ਉਸ ਮਾਨਸਿਕਤਾ ਦੇ ਨਾਲ ਸਿਆਸਤ ਵਿਚ ਪ੍ਰਵੇਸ਼ ਕਰ ਚੁੱਕੇ ਆ ਤੇ ਇਸੇ ਕਰਕੇ ਕਹਿੰਦੇ ਇਹ ਗੱਲਾਂ ਆ ਜਿਹੜੀਆਂ ਠੀਕ ਹੈ ਸਾਡੇ ਆਲੇ ਦੁਆਲੇ ਜੋ ਵਾਪਰ ਰਿਹਾ ਉਹ ਚ ਬੜਾ ਸਨਕ ਵਰਗੀ ਗੱਲ ਹੈ ਟੈਕਨੋਲੋਜੀ ਦੇ ਖੇਤਰ ਵਿਚ ਹੋ ਰਹੀ ਤਰੱਕੀ ਨੇ ਚੋਣਾਂ ਦੀ ਦੁਰਵਰਤੋਂ ਨੂੰ ਘਟਾਉਣ ਦੀ ਥਾਂ ਹੋਰ ਵਧਾ ਦਿੱਤਾ ਮੀਡੀਆ ਕੌਮਾਂ ਨੂੰ ਜਾਂ ਕੌਮਾਂਤਰੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਨਿਤਾਰਨ ਤੇ ਨਿਖਾਰਨ ਦੀ ਥਾਂ ਇਨ੍ਹਾਂ ਬਾਰੇ ਘਚੋਲਾ ਪੈਦਾ ਕਰ ਰਿਹਾ ਮੀਡੀਆ ਗੁੰਮਰਾਹ ਕਰਨ ਦੇ ਰਾਹ ਪਿਆ। ਤੁਸੀਂ ਦੇਖੋ ਵੀ ਅੱਜ ਦਾ ਮੀਡੀਆ ਤੇ ਹਾਲਾਂਕਿ ਸਾਨੂੰ ਐ ਲੱਗਦਾ ਵੀ ਸ਼ਾਇਦ 15 ਸਾਲ ਪਹਿਲਾਂ ਕਿਤੇ ਕੋਈ ਚੰਗੀ ਗੱਲ ਸੀ, ਹੁਣ ਅਸੀਂ ਇਹੀ ਕਹਿੰਦੇ ਕਿ ਹੁਣ ਸਿਸਟਮ ਖਰਾਬ ਹੋਣ ਲੱਗ ਗਿਆ। ਤੁਸੀਂ ਦੇਖੋ ਕਿ ਇਹਦੀ ਰਫ਼ਤਾਰ ਕਿਹੋ ਜਿਹੀ ਹੈ, ਇਹਦਾ ਦੌਰ ਕਿੰਨਾ ਲੰਮਾ ਆ। ਜਿਵੇਂ ਮੈਂ ਪਹਿਲੀ ਗੱਲ ਇਹ ਅੱਜ ਕੀਤੀ ਹੈ ਤੁਹਾਡੇ ਨਾਲ ਕਿ ਸਾਨੂੰ ਐ ਲੱਗਣ ਆਇੰਦਾ ਕਿ ਪਤਾ ਨਹੀਂ ਸਦੀਆਂ ਤੋਂ ਹੀ ਚੱਲਿਆ ਆਉਂਦਾ ਆ। ਧਿਆਨ ਨਾਲ ਦੇਖੋ ਕਿ ਚੇਂਜ ਕਿਸ ਤਰ੍ਹਾਂ ਇੰਟਰੋਡਿਊਸ ਕੀਤਾ ਜਾਂਦਾ ਅਤੇ ਉਹ ਵੀ ਇੰਨੇ ਵਿਆਪਕ ਪੈਮਾਨੇ ਉੱਤੇ ਇੰਨੀ ਉਸਤਾਦੀ ਨਾਲ ਕਿ ਗੰਭੀਰ ਰਾਜਨੀਤਿਕ ਸੋਚ ਕੁਵੇਲੇ ਦਾ ਰਾਗ ਜਾਪਣ ਲੱਗ ਪੈਂਦੀ ਹੈ। ਹੁਣ ਇਸ ਤਰ੍ਹਾਂ ਚੀਜ਼ਾਂ ਨੂੰ ਪੇਸ਼ ਕੀਤਾ ਜਾਂਦਾ ਕਿ ਜੇ ਕੋਈ ਆ ਕੇ ਇਮਾਨਦਾਰੀ ਦੀ ਗੱਲ ਕਰੇ ਜਾਂ ਕੋਈ ਸਿਸਟਮ ਦੇ ਵਿਚ ਸੁਧਾਰ ਲਿਆਉਣ ਵਾਲੀ ਗੱਲ ਕਰੇ ਤੇ ਗੰਭੀਰ ਤੌਰ ਤੇ ਰਾਜਨੀਤਿਕ ਤੌਰ ਤੇ ਉੱਤੇ ਚਰਚਾ ਕਰੇ ਤੇ ਉਹ ਬੇਵਕੂਫ ਲੱਗੂਗਾ ਜਾਂ ਉਹਦੀ ਗੱਲ ਤੇ ਯਕੀਨ ਨਹੀਂ ਆਉਣਾ। ਹੁਣ ਸਾਡਾ ਇਕ ਮੈਕੇਨਿਜ਼ਮ ਇਸ ਤਰ੍ਹਾਂ ਤਿਆਰ ਹੋਇਆ ਹੋਇਆ ਕਿ ਨੈਗੇਟਿਵ ਗੱਲ ਨੂੰ ਅਸੀਂ ਬਹੁਤ ਛੇਤੀ ਐਕਸੈਪਟ ਕਰ ਲੈਂਦੇ ਹਾਂ ਤੇ ਜਿਹੜੀ ਪਾਜ਼ਿਟਿਵ ਹੁੰਦੀ ਹੈ ਉਹ ਸਾਡੇ ਮਨ ਦੇ ਉੱਤੇ ਛੇਤੀ ਅਸਰ ਨਹੀਂ ਕਰਦੀ, ਕਿਉਂਕਿ ਸਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਕੋਈ ਸਾਡੇ ਨਾਲ ਠੀਕ ਵੀ ਵਰਤ ਸਕਦਾ। ਆਲੇ ਦੁਆਲੇ ਅਸੀਂ ਆਪਣਾ ਬਚਾਅ ਕਰਦੇ ਰਹਿੰਦੇ ਹਾਂ, ਹਰ ਪਾਸਿਓਂ ਸਾਨੂੰ ਇਹ ਹੁੰਦਾ ਵੀ ਇੱਥੋਂ ਮਾਰ ਨਾ ਪੈ ਜੇ, ਇੱਥੋਂ ਮਾਰ ਨਾ ਪੈ ਜੇ, ਤੇ ਉਹਦੇ ਕਰਕੇ ਜਿਹੜੀ ਟੈਂਡੈਂਸੀ ਡਿਵੈਲਪ ਹੋਈ ਹੈ ਉਹ ਨੈਗੇਟਿਵਿਟੀ ਵਾਲੀ ਬਣ ਜਾਂਦੀ ਹੈ। ਹੁਣ ਇਹ ਕਾਰਨ ਕੀ ਨੇ? ਜਦੋਂ ਅਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਮੰਨ ਲੈਂਦੇ ਹਾਂ ਅਸੀਂ ਇਹ ਨਹੀਂ ਦੇਖ ਰਹੇ ਕਿ ਆਲੇ ਦੁਆਲੇ ਦੀਆਂ ਸਥਿਤੀਆਂ ਕਿਹੋ ਜੀ ਹੈ। ਜਮਹੂਰੀ ਕਿਰਿਆ ਦੇ ਵਿਮੁੱਲਣ ਦੀ ਹਾਲਤ ਇਹ ਹੈ, ਮਤਲਬ ਜਮਹੂਰੀ ਜੇ ਉਹਦੇ ਵਿਚ ਪ੍ਰੋਗਰੈਸ ਹੋਵੇ, ਡਿਵੈਲਪਮੈਂਟ ਹੋਵੇ, ਕਿ ਕੌਮੀ ਪੱਧਰ ਦੇ ਟੀਵੀ ਗਾਇਕ ਬਣਨ ਦੇ ਇੱਛੁਕ ਕਿਸੇ ਗੀਤਕਾਰ ਦੀ ਜਾਂ ਕਿਸੇ ਸੰਭਾਵੀ ਮਾਡਲ ਦੀ ਚੋਣ ਵਿਚ ਆਮ ਸ਼ਹਿਰੀ ਕਿਸੇ ਰਾਜਨੀਤਿਕ ਆਗੂ ਦੀ ਚੋਣ ਨਾਲੋਂ 10 ਗੁਣਾ ਵੱਧ ਦਿਲਚਸਪੀ ਦਿਖਾਉਂਦੇ ਨੇ। ਹੁਣ ਤੁਸੀਂ ਟੀਵੀ ਤੇ ਪ੍ਰੋਗਰਾਮ ਦੇਖੋ, ਕਿਹੜੇ ਦੇਖਦੇ ਹੋ? ਕੌਣ ਬਣੇਗਾ ਕਰੋੜਪਤੀ, ਹੂ ਵਿਡ ਬੀ ਦੀ ਮਿਲੀਅਨੇਅਰ, ਤੇ ਨਾਲ ਕੀ ਆ ਆਈਡਲ ਬਣ ਗਏ, ਇਹ ਆਈਡਲ ਉਹ ਆਈਡਲ ਨਿਕਲਿਆ ਆ ਜੀ, ਉਹ ਕਲਾਕਾਰ ਨਿਕਲਿਆ ਆ, ਹਾਂਜੀ ਉਹ 1 ਕਰੋੜ ਦਾ ਉਹਨੂੰ ਮਿਲ ਗਿਆ, ਉਹਨੇ ਉਹ ਪ੍ਰਤੀਯੋਗਤਾ ਜਿੱਤ ਲਈ, ਉਹ ਮੁਕਾਬਲਾ ਜਿੱਤ ਲਿਆ। ਕਹਿੰਦੇ ਇਸ ਦੀ ਇਕ ਮਿਸਾਲ ਕੈਨੇਡਾ ਦੇ ਐਂਗਸ ਰੀਡ ਅਦਾਰੇ ਵੱਲੋਂ ਹਾਲ ਹੀ ਵਿਚ ਕਰਵਾਇਆ ਗਿਆ ਇਕ ਪੋਲ ਹੈ, ਜਿਸ ਅਨੁਸਾਰ ਜਿਨ੍ਹਾਂ ਕੈਨੇਡੀਅਨ ਨਾਗਰਿਕਾਂ ਨੂੰ ਆਪਣੇ ਚੁਣੇ ਪ੍ਰਤੀਨਿਧਾਂ ਦੇ ਵਿਚ ਵਿਸ਼ਵਾਸ ਹੈ ਉਨ੍ਹਾਂ ਦੀ ਗਿਣਤੀ ਕੇਵਲ 15% ਹੈ। ਸਾਡੇ ਸਿਆਸਤਦਾਨ ਵੀ ਇਹ ਜਾਣਦੇ ਆ ਕਿ ਸਾਡਾ ਲੋਕਾਂ ਦੇ ਵਿਚ ਕੋਈ ਸਤਿਕਾਰ ਨਹੀਂ ਹੈ, ਲੋਕ ਸਾਨੂੰ ਝੂਠੇ, ਪਖੰਡੀ, ਦੰਭੀ, ਮੱਕਾਰ, ਦਲ ਬਦਲੂ ਇਹ ਕੁਝ ਸਮਝਦੇ ਆ, ਪਰ ਕਦੇ ਸਮਝੀ ਜਾਣ ਦੋ। ਪੈਸਾ ਤਾਂ ਆ ਰਿਹਾ ਨਾ, ਪਾਵਰ ਚ ਤਾਂ ਬੈਠੇ ਆ, ਕਨੈਕਸ਼ਨ ਤਾਂ ਸੈੱਟ ਹੈ, ਨੈਟਵਰਕ ਬਣ ਰਿਹਾ। ਸੋ ਗੱਲ ਇੱਥੇ ਆਉਂਦੀ ਆ ਕਹਿਣ ਵਾਲੀ ਕਿ ਭਾਈ ਤੁਸੀਂ ਕਿੰਨਾ ਮਰਜ਼ੀ ਇਧਰ ਉਧਰ ਨੂੰ ਜਾ ਕੇ ਸੁਧਾਰ ਵਾਲੀ ਗੱਲ ਕਰ ਲੋ, ਇਹ ਮਾਹੌਲ ਨਹੀਂ ਹੈ, ਉਹ ਜਿਹੜਾ ਮਾਹੌਲ ਖਰਾਬ ਹੈ ਇਹ ਕਹਾਣੀ ਉਹਦੀ ਜੜ ਚ ਪਈ ਹੈ। ਜਮਹੂਰੀ ਪ੍ਰਕਿਰਿਆ ਨਾ ਕੇਵਲ ਟਕਰਾਅ ਰਹਿਤ ਤੇ ਇਕ ਸੁਰ ਵਾਤਾਵਰਣ ਪੈਦਾ ਨਹੀਂ ਕਰ ਸਕੀ, ਸਗੋਂ ਇਸ ਨੇ ਦੁੱਖ ਦਲਿੱਦਰ ਦੇ ਨਵੇਂ ਵਿਹੜੇ ਤੇ ਨਾ ਬਰਾਬਰੀ ਦੇ ਨਵੇਂ ਪਾੜੇ ਪੈਦਾ ਕਰ ਦਿੱਤੇ ਹਨ। ਇਸ ਨਾਲੋਂ ਵੱਡੀ ਵਿਡੰਬਨਾ ਹੋਰ ਕੀ ਹੋ ਸਕਦੀ ਹੈ ਕਿ ਵਿਕਸਿਤ ਪੱਛਮੀ ਸੰਸਾਰ ਦੇ ਧਨਾੜ ਦੇਸ਼ ਸਾਰਾ ਸਮਾਂ ਸਾਰੀ ਮੌਜ ਮਸਤੀ। ਮਾਡਲ ਲੋਕਾਂ ਮੁਹਰੇ ਕੀ ਦਿੱਤਾ ਜਾਂਦਾ ਕਿ ਹੈਵ ਫਨ ਆਲ ਦਾ ਟਾਈਮ, ਲੋਕਾਂ ਨੂੰ ਮੌਜ ਮਸਤੀ ਚ ਪਾਇਆ ਹੋਇਆ। ਆਪ ਉਹ ਆਪਣੇ ਬੱਚਿਆਂ ਨੂੰ ਕੁਝ ਹੋਰ ਪੜਾਉਂਦੇ ਨੇ, ਕੁਝ ਹੋਰ ਤਰ੍ਹਾਂ ਦੇ ਸ਼ੌਕ ਉਨ੍ਹਾਂ ਵਿਚ ਪਨਪਦੇ ਹੋਏ ਵੇਖਣਾ ਚਾਹੁੰਦੇ ਨੇ, ਪਰ ਜਨਤਾ ਦੇ ਸ਼ੌਕ ਜਨਤਾ ਵਾਲੇ ਹੋਣ ਤੇ ਰੂਲ ਕਰਨ ਵਾਲਿਆਂ ਦੇ ਸ਼ੌਕ ਰੂਲ ਕਰਨ ਵਾਲਿਆਂ ਦੇ ਹੋਣ। ਇਸੇ ਕਰਕੇ ਆਮ ਲੋਕਾਂ ਨੂੰ ਭੀੜ ਭੜਕਾ ਧਮੱਕੇ ਜਿੱਥੇ ਢੋਲ ਵੱਜਦੇ ਆ ਉਹ ਉਥੇ ਲਿਜਾ ਕੇ ਖੁਸ਼ ਹੁੰਦੇ ਆ ਕਿ ਬਈ ਤੁਸੀਂ ਇਦਾਂ ਦੀਆਂ ਭੀੜਾਂ ਹੀ ਬਣ ਕੇ ਰਹੋ, ਤੁਸੀਂ ਵਿਚਾਰਵਾਨ ਸੋਚਵਾਨ ਮਨੁੱਖ ਬਣੋ ਹੀ ਨਾ, ਕਿਉਂਕਿ ਸਾਡੇ ਲਈ ਇਹ ਬੜੀ ਵੱਡੀ ਚੁਣੌਤੀ ਪੈਦਾ ਹੋ ਜਾਏਗੀ। ਤੇ ਇਸ ਵਤੀਰੇ ਦੇ ਨਾਲ ਹੋਰ ਚੌੜੇ ਹੁੰਦੇ ਜਾ ਰਹੇ ਨੇ ਤੇ ਇਸ ਪਾਸਿਓਂ ਉੱਕਾ ਹੀ ਬੇਧਿਆਨ ਨੇ ਕਿ ਧਰਤੀ ਦੀ ਵਸੋਂ ਦੀ ਵਿਸ਼ਾਲ ਬਹੁ ਗਿਣਤੀ ਲਈ ਪਾਣੀ, ਅੰਨ ਤੇ ਰੋਗਾਂ ਦਾ ਸੰਕਟ ਹੋਰ ਗੰਭੀਰ ਹੋ ਰਿਹਾ। ਇਹ ਤੁਹਾਨੂੰ ਲੱਗਦਾ ਹੋਣਾ ਕਿ ਰਮਨ ਆਪਣੀ ਗੱਲ ਕਹਿੰਦਾ, ਮੈਂ ਫਿਰ ਦੁਬਾਰਾ ਧਿਆਨ ਦਵਾ ਰਿਹਾ ਕਿ ਟੋਰਾਂਟੋ ਯੂਨੀਵਰਸਿਟੀ ਦੇ ਫਿਲਾਸਫੀ ਦੇ ਪ੍ਰੋਫੈਸਰ ਮਾਰਕ ਕਿੰਗਵੈਲ ਦਾ ਬੜੇ ਸਾਲ ਪਹਿਲਾਂ ਟੋਰਾਂਟੋ ਸਟਾਰ ਵਿਚ ਛਪਿਆ ਇਹ ਲੇਖ ਪੜ ਰਿਹਾ, ਜਿੱਥੇ ਉਹਨੇ ਡੈਮੋਕਰੇਸੀ ਐਨ ਐਬਸੋਲਿਊਟ ਮਿਥ ਕਰਕੇ ਉਹਦਾ ਮੇਰੇ ਖਿਆਲ ਚ ਟਾਈਟਲ ਹੋਵੇਗਾ ਜਿਹੜਾ ਲੇਖ ਮੈਂ ਤੁਹਾਡੇ ਨਾਲ ਇੱਥੇ ਸਾਂਝਾ ਕਰ ਰਿਹਾ। ਸੋ ਵਾਸਤਵ ਦੇ ਵਿਚ ਕਹਿੰਦੇ ਪੱਛਮੀ ਦੇਸ਼ਾਂ ਦੇ ਅੰਦਰ ਨਾ ਬਰਾਬਰੀ ਦੇ ਪਾੜੇ ਦਾ ਅਮਲ ਜਿੰਨੀ ਅਣਮੰਨੀ ਸ਼ਕਲ ਅਖਤਿਆਰ ਕਰ ਚੁੱਕਿਆ ਉਸ ਬਾਰੇ ਜਮਹੂਰੀਅਤ ਦੀ ਬਣੌਟੀ ਮੂਰਤੀ ਦੇ ਸਵੇ ਸਾਜੇ ਮਹਾਂ ਪੁਜਾਰੀ ਨਾ ਸਿਰਫ਼ ਕੁਝ ਵੀ ਕਰਨ ਲਈ ਤਿਆਰ ਨਹੀਂ ਸਗੋਂ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਜਿਵੇਂ ਨਾ ਬਰਾਬਰੀ ਦਾ ਵੱਧ ਰਿਹਾ ਇਹ ਪਾੜਾ ਹੀ ਜਮਹੂਰੀਅਤ ਦੀ ਅਸਲ ਪਛਾਣ ਹੈ ਕਿ ਬਈ ਹੈ ਤਾਂ ਤੁਸੀਂ ਡੈਮੋਕਰੇਸੀ ਚ ਹੀ ਹੋ ਨਾ ਦਿਨੋ ਦਿਨ ਤੁਸੀਂ ਹੇਠਾਂ ਉਤਰਦੇ ਜਾ ਰਹੇ ਹੋ ਦਿਨੋ ਦਿਨ ਤੁਹਾਡੇ ਤੋਂ ਜ਼ਰੂਰਤਾਂ ਜੀਵਨ ਦੀਆਂ ਖਰੀਦਣੀਆਂ ਮੁਸ਼ਕਲ ਹੁੰਦੀਆਂ ਜਾ ਰਹੀਆਂ ਨੇ ਪਰ ਤੁਸੀਂ ਇਕ ਆਜ਼ਾਦ ਲੋਕਤੰਤਰੀ ਮੁਲਕ ਚ ਬੈਠੇ ਹੋ ਪਰ ਲੋਕਤੰਤਰ ਕੰਮ ਨਹੀਂ ਕਰ ਰਿਹਾ ਇਹ ਸਵਾਲ ਨਹੀਂ ਪੈਦਾ ਹੋਣ ਦੇਣਾ ਹੁਣ ਇੱਥੇ ਉਨ੍ਹਾਂ ਨੇ ਕਿੰਗਵੈਲ ਨੇ ਸਵਾਲ ਹੀ ਇਹ ਚੁੱਕਿਆ ਕਿ ਤੁਹਾਨੂੰ ਪਤਾ ਕਿ ਇਹ ਸਿਸਟਮ ਤੁਹਾਨੂੰ ਸੱਚਮੁੱਚ ਕੀ ਤੁਸੀਂ ਆਜ਼ਾਦ ਹੋ ਇਸ ਲਈ ਜਿਹੜੀਆਂ ਨੀਤੀਆਂ ਇਹ ਪਾੜਾ ਪੈਦਾ ਕਰ ਰਹੀਆਂ ਨੇ ਉਨ੍ਹਾਂ ਨੂੰ ਜਾਰੀ ਹੀ ਨਹੀਂ ਰੱਖਿਆ ਜਾ ਰਿਹਾ ਸਗੋਂ ਹੋਰ ਵਧਾਇਆ ਜਾ ਰਿਹਾ ਇਸ ਦੇ ਲਈ ਆਮ ਚੋਣਕਾਰਾਂ ਨੂੰ ਭੰਬਲ ਭੂਸੇ ਪਾਉਣ ਲਈ ਲਫ਼ਜ਼ਾਂ ਦੇ ਕੀ ਜਾਲ ਨਹੀਂ ਬੋਲੇ ਜਾਂਦੇ ਤੇ ਪ੍ਰਚਾਰ ਦੇ ਕੀ ਹੱਥ ਕੰਡੇ ਨਹੀਂ ਵਰਤੇ ਜਾਂਦੇ ਅਜਿਹਾ ਕਰਦਿਆਂ ਇਸ ਗੱਲ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਕਿ ਜਿਹੜੇ ਸੋਚਵਾਨ ਵੱਧ ਰਹੇ ਪਾੜੇ ਬਾਰੇ ਕੋਈ ਗੱਲ ਕਰਦੇ ਹਨ ਉਨ੍ਹਾਂ ਬਾਰੇ ਇਹ ਜਾਪੇ ਕਿ ਉਹ ਅਧਰਮੀ ਹੁਣ ਜਿਹੜਾ ਤੁਹਾਨੂੰ ਸਹੀ ਸੋਚ ਦੇ ਉੱਤੇ ਲੈ ਕੇ ਆਉਣਾ ਚਾਹੁੰਦਾ ਕਿ ਕੁਐਸਚਨ ਕਰੋ ਜਿਹੜਾ ਵੀ ਕਹਿੰਦਾ ਵੀ ਇਹ ਕੀ ਚੱਲ ਰਿਹਾ ਇਹ ਤਾਂ ਠੀਕ ਨਹੀਂ ਹੋ ਰਿਹਾ ਉਸ ਬੰਦੇ ਦੇ ਬਾਰੇ ਤੁਹਾਡੇ ਦਿਮਾਗ ਦੇ ਵਿੱਚ ਪਿਕਚਰ ਕੀ ਬਣਨ ਲੱਗ ਜਾਂਦੀ ਹੈ ਕਿ ਇਹ ਅਧਰਮੀ ਹੈ ਇਹ ਧਰਮ ਦਾ ਪਾਲਣ ਨਹੀਂ ਕਰੂਗਾ ਇਹ ਤਖਰੀਬਕਾਰ ਹੈ ਤੇ ਜਮਹੂਰੀਅਤ ਦਾ ਦੁਸ਼ਮਣ ਹੈ ਜਿਹਨੂੰ ਕੈਨੇਡਾ ਨਾਲ ਠੀਕ ਲੱਗਿਆ ਇਹ ਤਾਂ ਦੇਸ਼ ਧਰੋਹੀ ਹੈ ਠੀਕ ਹੈ ਜੀ ਇਹਦੇ ਵਿੱਚ ਸ਼ੈਤਾਨ ਆ ਗਿਆ ਲੱਗਦਾ ਇਹ ਤਾਂ ਰੱਬੀ ਗੱਲਾਂ ਹੀ ਨਹੀਂ ਕਰਦਾ ਕਿਉਂਕਿ ਪਹਿਲਾਂ ਇਨ੍ਹਾਂ ਨੇ ਰਾਜਿਆਂ ਨੂੰ ਰੱਬ ਦਾ ਰੂਪ ਬਣਾਇਆ ਹੋਇਆ ਸੀ ਤੇ ਉਦੋਂ ਜੇ ਕੋਈ ਰਾਜੇ ਦੇ ਖਿਲਾਫ ਬੋਲਦਾ ਸੀ ਤੇ ਉਹਨੂੰ ਅਧਰਮੀ ਕਹਿ ਦਿੰਦੇ ਸੀ ਕਿ ਤਾਂ ਬ੍ਰਹਮਾ ਵਿਸ਼ਨੂੰ ਦਾ ਅਵਤਾਰ ਹੈ ਜੀ ਠੀਕ ਹੈ ਤੇ ਤੁਸੀਂ ਇਹਨੂੰ ਬਣਾਈ ਬੈਠੇ ਵਿਸ਼ਨੂੰ ਦੇ ਅਵਤਾਰ ਨੂੰ ਤੂੰ ਮਾੜਾ ਕਹਿ ਰਿਹਾ ਹੁਣ ਫਿਰ ਅੱਜ ਚੁਣੇ ਹੋਏ ਨੇਤਾ ਉਹ ਦੁਬਾਰਾ ਫਿਰ ਰੱਬੀ ਰੂਪ ਅਖਤਿਆਰ ਕਰਦੇ ਜਾਂਦੇ ਆ ਇੱਥੇ ਦੁਨੀਆਂ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਜੋ ਅਸੀਂ ਸਭਿਅਤਾ ਦੇ ਹਿਸਾਬ ਨਾਲ ਜਾਂ ਮਾਡਰਨ ਪੋਲੀਟਿਕਸ ਦੇ ਹਿਸਾਬ ਨਾਲ ਦੇਖਦੇ ਹਾਂ ਇਹ ਗੱਲ ਧਿਆਨ ਰੱਖੋ ਹੁਣ ਅੱਗੇ ਕਹਿੰਦੇ ਆ ਕਿ ਕਿੰਗਵੈਲ ਕੀ ਕਹਿੰਦਾ ਹੈ ਅਜਿਹਾ ਨਹੀਂ ਕਿ ਪੱਛਮੀ ਦੇਸ਼ਾਂ ਵਿਚ ਅਜਿਹੇ ਵਿਸ਼ਿਆਂ ਉਤੇ ਬਹਿਸ ਹੁੰਦੀ ਹੀ ਨਹੀਂ ਕਿ ਆਖਰ ਕੀ ਕਾਰਨ ਹੈ ਕਿ ਇਨ੍ਹਾਂ ਉੱਨਤ ਤੇ ਧਨੀ ਦੇਸ਼ਾਂ ਵਿਚ ਕੰਗਾਲੀ ਖਤਮ ਨਹੀਂ ਹੋ ਰਹੀ ਜਿਹੜੀਆਂ ਗੱਲਾਂ ਹਨ ਜਿਨ੍ਹਾਂ ਕਰਕੇ ਲੋਕਾਂ ਨੂੰ ਬੇਘਰਿਆਂ ਰਹਿਣਾ ਪੈਂਦਾ ਹੈ ਜਾਂ ਇਹ ਕਿ ਨਾ ਬਰਾਬਰੀ ਦਾ ਵਾਧਾ ਪਾੜਾ ਰੁਕ ਨਹੀਂ ਸਕਦਾ ਕਹਿੰਦੇ ਇਹਦੇ ਤੇ ਗੱਲਬਾਤ ਹੁੰਦੀ ਹੈ ਕੁਝ ਲੋਕ ਕਰਦੇ ਆ ਪਰ ਅਜਿਹੀ ਬਹਿਸ ਦੀਆਂ ਹੱਦਾਂ ਨਿਸ਼ਚਿਤ ਹਨ ਤੁਸੀਂ ਜਦੋਂ ਇਦਾਂ ਦੇ ਟਾਪਿਕ ਟੱਚ ਕਰੋਗੇ ਤਾਂ ਬਹੁਤ ਹੀ ਲਿਮਿਟਿਡ ਪਲੇਟਫਾਰਮ ਤੁਹਾਡੇ ਲਈ ਬਚਦਾ ਅਜਿਹਾ ਕਰਦਿਆਂ ਇਸ ਗੱਲ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਕਿ ਜਿਹੜੇ ਸੋਚਵਾਨ ਵੱਧ ਰਹੇ ਪਾੜੇ ਬਾਰੇ ਕੋਈ ਗੱਲ ਕਰਦੇ ਹਨ ਉਨ੍ਹਾਂ ਬਾਰੇ ਇਹ ਜਾਪੇ ਜਿਵੇਂ ਅੱਛਾ ਆਹ ਤਾਂ ਹੋਈ ਗਿਆ ਕਿ ਇਹ ਰੁਕ ਨਹੀਂ ਸਕਦਾ ਇਹ ਬਹਿਸ ਦੀ ਗੱਲ ਹੈ ਪਰ ਬਹੁਤੀਆਂ ਹਾਲਤਾਂ ਵਿਚ ਅਜਿਹੀ ਬਹਿਸ ਨੀਤੀਆਂ ਦੀ ਥਾਂ ਤੇ ਡੂਡ ਬੈਂਕਾਂ ਤੇ ਪਰਮਾਰਥਵਾਦ ਰੱਬ ਤਰਸੀ ਨਿੱਜੀ ਉਦਮ ਦੇ ਸੰਦਰਭ ਦੇ ਵਿਚ ਵਧੇਰੇ ਹੈ ਜੇ ਕਿਤੇ ਗੱਲ ਹੁੰਦੀ ਵੀ ਹੈ ਤੇ ਉਹਨੂੰ ਫੂਡ ਬੈਂਕ ਠੀਕ ਹੈ ਜੀ ਤੇ ਦੂਜੀ ਜੱਗ ਭਲਾਈ ਦੀਆਂ ਗੱਲਾਂ ਕਰਨ ਲੱਗ ਜਾਓ ਠੀਕ ਹੈ ਜੀ ਗਰੀਬਾਂ ਨੂੰ ਡੋਨੇਸ਼ਨਸ ਦੇਣ ਦੀਆਂ ਗੱਲਾਂ ਕਰੋ ਜੇ ਕਿਤੇ ਤੁਹਾਨੂੰ ਕੋਈ ਪਾੜਾ ਦਿਖਦਾ ਵੀ ਹੈ ਤੇ ਉਹ ਗਰੀਬਾਂ ਦੀ ਮਦਦ ਕਰਨ ਦੇ ਨਾਂ ਦੇ ਉੱਤੇ ਉਹਨੂੰ ਸੀਮਿਤ ਕਰ ਦਿੰਦੇ ਉਹਨੂੰ ਉਸ ਕੁਐਸਚਨ ਤੱਕ ਨਹੀਂ ਲੈ ਕੇ ਜਾਣ ਦਿੰਦੇ ਕਿ ਬਈ ਇਹਨਾਂ ਦੀ ਲੁੱਟ ਹੋ ਰਹੀ ਹੈ ਉਹ ਕਹਿੰਦੇ ਲੁੱਟ ਨਾ ਕਹੋ ਇਹ ਕਹੋ ਵੀ ਜੇ ਗਰੀਬ ਆ ਭੁੱਖੇ ਮਰਦੇ ਆ ਤੇ ਹੋਮਲੈਸ ਲਈ ਸ਼ੈਲਟਰ ਦਾ ਇੰਤਜ਼ਾਮ ਕਰ ਲਓ ਉਹਦੇ ਲਈ ਰੋਜ਼ਗਾਰ ਨਾ ਲੱਭੋ ਉਹਦੇ ਲਈ ਕਿਫਾਇਤੀ ਫੂਡ ਨਾ ਲੱਭੋ ਉਹਨੂੰ ਫੂਡ ਬੈਂਕ ਦਿਓ ਉਹਨੂੰ ਸ਼ੈਲਟਰ ਦਿਓ ਉਸ ਸ਼ੈਲਟਰ ਦੇ ਉੱਤੇ ਟੈਕਸਪੇਅਰ ਦੀ ਮਨੀ ਨੂੰ ਲੈ ਕੇ ਲੋਕ ਖਿਜਣਗੇ ਉਨ੍ਹਾਂ ਦੇ ਉੱਤੇ ਲੋਕ ਉਨ੍ਹਾਂ ਨੂੰ ਨਫ਼ਰਤ ਨਾਲ ਦੇਖਣਗੇ ਕਿ ਸਾਡੇ ਪੈਸੇ ਤੇ ਬੈਠੇ ਵਿਹਲੇ ਖਾਈ ਜਾਂਦੇ ਆ ਸੋ ਉਹ ਜਿਹੜੀ ਗੱਲ ਕਿਸੇ ਪਾਸੇ ਉਹ ਬੰਦੇ ਨੂੰ ਕੰਮ ਲਾਉਣਾ ਸੀ ਉਹਦੀ ਬਜਾਏ ਉਸ ਬੰਦੇ ਦੇ ਖਿਲਾਫ਼ ਸਾਨੂੰ ਦਿਮਾਗੀ ਤੌਰ ਦੇ ਉੱਤੇ ਇਹ ਹੁੰਦਾ ਕਿ ਯਾਰ ਇਸ ਦਾ ਟੈਕਸ ਕਟਾਉਂਦੇ ਮਰ ਗਏ ਤੇ ਇਹ ਬੈਠੇ ਖਾਈ ਜਾਂਦੇ ਆ ਤੇ ਇਹਦੇ ਨਾਲ ਜਿਹੜਾ ਅਸੀਂ ਕਹਿੰਦੇ ਨਾ ਵੀ ਅਸਲ ਦ੍ਰਿਸ਼ਟੀ ਉਸ ਪਾਸੇ ਨੂੰ ਜਾਂਦੀ ਨਹੀਂ ਜਿਹੜੇ ਸਵਾਲ ਚੱਕੇ ਜਾਣੇ ਚਾਹੀਦੇ ਆ ਅਸੀਂ ਉਧਰ ਨੂੰ ਜਾਣਾ ਨਹੀਂ ਰਹੇ ਉਹਦੇ ਕਾਰਨ ਹੀ ਇਹ ਬਣ ਜਾਂਦੇ ਨੇ ਆ ਕੇ ਖੈਰ ਇੰਨੀ ਕੀ ਗੱਲਬਾਤ ਮੈਂ ਹੁਣ ਤੁਹਾਡੇ ਨਾਲ ਰੱਖਦਾ ਕਿ ਇਹ ਪੁਰਾਣੇ ਲੇਖ ਵੀ ਜੇ ਤੁਸੀਂ ਅੱਜ ਦੇ ਕੱਢ ਕੇ ਪੜੋਗੇ ਉਹ ਜ਼ਰਾ ਕੁ ਸੌਖੇ ਹੁੰਦੇ ਆ ਕਿਉਂਕਿ ਮਾਡਰਨ ਟਾਈਮ ਦੇ ਵਿਚ ਅਸੀਂ ਆਪਣੇ ਅੱਜ ਦੇ ਨੇਤਾ ਆਗੂਆਂ ਦਾ ਲੀਡਰਸ ਦਾ ਨਾਂ ਲਵਾਂਗੇ ਫਿਰ ਖਿੱਚ ਜਾਂਦੇ ਆ ਸੋ ਚੰਗੀ ਗੱਲ ਇਹ ਹੈ ਕਿ 20 ਸਾਲ ਪਹਿਲਾਂ ਵਾਲਿਆਂ ਦੀਆਂ ਗੱਲਾਂ ਕਰੋ ਤਕਰੀਬਨ ਉਹੀ ਖਬਰਾਂ ਉਹੀ ਕਹਾਣੀਆਂ ਤੁਹਾਨੂੰ ਉਹੀ ਆਰਟੀਕਲ ਇਧਰ ਵੀ ਪੜਨ ਨੂੰ ਮਿਲਣਗੇ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣਾ ਜੀ ਤੇ ਇਸ ਤੋਂ ਬਾਅਦ ਅਸੀਂ ਮਯੰਕ ਭਟਨਾਗਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ
ਏਸ਼ੀਅਨ ਫੂਡ सेंटर इंडियन कैनेडियन साफ सुथरी ग्रोसरी दे नाल
कारकार विच मशहूर हो चुकिया एशियन फूड सेंटर हमेशा सस्ते रेट ते वधिया सेवावां देण लई वचनबद्ध है।
अपने एरिया विच पेंदे किसी भी स्टोर विच जाओगे तो जरूर बचत पाओगे।
वधेरी जानकारी लई एशियन फूड सेंटर दा इक्को इक नंबर याद रखो 416-740-3200।
एशियन फूड सेंटर 416-740-3262। एशियन फूड सेंटर।
The things are back.
सफर हले शुरू होया है।
With more fashion.
ए हमेशा मेरा सपना रहा है कि मैं दूजी लोकेशन खोलूं।
More alterations.
मैं बदलावा चाहनी है।
तुसी की बदलावा चाहंदे हो?
सब कुछ।
And more drama that will have you in stitches.
काटा ही बहुत है।
ना, वो ज्यादा ज्यादा है।
Bollywood. New season Sunday. Watch free on CBC Gem.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171। लॉजी स्टेशन साइड हुन विक।
गुड मॉर्निंग एवरीवन, यू आर लिसनिंग टू WTOR 770 AM, योर ट्रस्टेड सोर्स फॉर न्यूज एंड इंफॉर्मेशन। हियर कम्स योर होस्ट रमनजीत सिद्धू विद द करंट अफेयर्स।
द करंट अफेयर्स विच थोड़ा बहुत-बहुत स्वागत है। मैं रमनजीत सिंह सिद्धू ते प्रोग्राम दे इस हिस्से विच असी मयंक भटनागर जी दे नाल गलबात करांगे। ओ साडे नाल शामिल हो चुके ने। सर, वेरी वार्म वेलकम एंड गुड मॉर्निंग।
वेरी वेरी गुड मॉर्निंग। की हाल चाल है जी?
बहुत मेहरबानी जी, बहुत वधिया। ਤੇ ਮਯੰਕ ਸਾਹਿਬ, ਤੁਹਾਡੇ ਨਾਲ ਮੈਂ ਜਿੰਨੀ ਵਾਰ ਵੀ ਗੱਲ ਕੀਤੀ ਹੈ, ਐਵਰੀ ਮੰਥ ਤੁਹਾਡੇ ਕੋਲ ਕੋਈ ਨਾ ਕੋਈ ਨਵੀਆਂ ਆਫਰਸ ਹੁੰਦੀਆਂ ਨੇ। ਦਸੰਬਰ ਵਿਚ ਵੀ ਸੀ, ਜਨਵਰੀ ਦੇ ਵਿਚ ਵੀ ਸੀ, ਸੋ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਫਰਵਰੀ ਵਿਚ ਵੀ ਕੁਝ ਨਵਾਂ ਲੈ ਕੇ ਆਏ ਹੋਵੋਗੇ ਜੀ।
ਜੀ ਭਾਜੀ, ਪਹਿਲਾਂ ਮੈਂ ਸਾਰੇ ਸੁਣਦਿਆਂ ਨੂੰ ਮੈਂ ਗੁੱਟਾਂ ਕਰਦੇ ਜੀ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ, ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ।
ਸ਼ੁਕਰੀਆ ਜੀ।
ਤੇ ਭਾਜੀ ਦੇਖੋ, ਜਿੱਦਾਂ ਐਵਰੀ ਮੰਥ ਅਸੀਂ ਕੁਝ ਨਾ ਕੁਝ ਨਵੀਂ ਚੀਜ਼ ਲੈ ਕੇ ਆਉਂਦੇ ਹਾਂ, ਜੋ ਕਿ ਆਪਣੇ ਕਲਾਇੰਟ ਦੀ ਉਹ ਰਿਕੁਆਇਰਮੈਂਟ ਹੁੰਦੀ ਹੈ। ਕਿਉਂ? ਕਿਉਂਕਿ ਉਹ ਚਾਹੁੰਦੇ ਹੈਗੇ ਕਿ ਕੋਈ ਨਾ ਕੋਈ ਨਵੀਂ ਚੀਜ਼ ਆਪਾਂ ਆਪਣੀ ਕਮਿਊਨਿਟੀ ਨੂੰ ਦਈਏ, ਜਿਸ ਕਰਕੇ ਉਹਨਾਂ ਦਾ ਜਿਹੜਾ ਹੈਗਾ ਲੌਂਗ ਟਰਮ ਦੇ ਵਿੱਚ ਬੈਨੀਫਿਟ ਹੋਵੇ
ਜੀ।
ਤੇ ਉਹਦੇ ਵਿੱਚ ਆਪਾਂ ਫਰਵਰੀ ਸਪੈਸ਼ਲ ਜਿਹੜਾ ਲੈ ਕੇ ਆਏ ਹੈਗੇ ਆ, ਉਹ ਐਕਸਕਲੂਸਿਵ ਲੈ ਕੇ ਆਏ ਹੈਗੇ ਆਪਣੇ ਭੈਣ ਵਾਸਤੇ, ਔਨ ਫਾਈਨੈਂਸਿੰਗ ਔਰ ਮਲਟੀ ਸਟੋਰੀ ਬਿਲਡਿੰਗ। ਭਾਜੀ ਭਾਜੀ ਦੇਖਿਓ, ਆ ਚੀਜ਼ ਕਿਤੇ ਵੀ ਤੁਹਾਨੂੰ ਮਾਰਕੀਟ ਦੇ ਵਿੱਚ ਹਜੇ ਨਹੀਂ ਦੱਸੇਗੀ ਕਿ ਮਲਟੀ ਸਟੋਰੀ ਬਿਲਡਿੰਗ ਦੇ ਵਿੱਚ ਆਪਾਂ ਫਾਈਨੈਂਸਿੰਗ ਕਰਾ ਰਹੇ ਹੈਗੇ ਆ, ਚਾਹੇ ਭਾਵੇਂ ਉਹ ਰੈਜੀਡੈਂਸ਼ੀਅਲ ਵਾਸਤੇ ਹੋਵੇ ਜਾਂ ਕਮਰਸ਼ੀਅਲ ਵਾਸਤੇ ਹੋਵੇ, ਤਾਂ ਵੀ ਜਿਹੜੀ ਹੈਗੀ ਹੈ ਤੁਹਾਡੀ ਫਾਈਨੈਂਸਿੰਗ ਜਿੰਨੇ ਦਾ ਤੁਸੀਂ ਪਹਿਲਾਂ ਘਰ ਲੈਂਦੇ ਸੀਗੇ ਉਨੇ ਰੇਟਸ ਤੇ ਹੀ ਮਲਟੀ ਸਟੋਰੀ ਬਿਲਡਿੰਗ ਦੀ ਵੀ ਫਾਈਨੈਂਸਿੰਗ ਹੋ ਰਹੀ ਆ। ਦੇਖੋ ਸਰ, ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਆ, CMHC ਅਪਰੂਵਡ ਫਾਈਨੈਂਸਿੰਗ ਕਰਾ ਕੇ ਦੇ ਰਹੇ ਆ। ਗੱਲ ਕੀਤੀ ਜਾਵੇ ਡਾਊਨ ਪੇਮੈਂਟ ਦੀ, ਡਾਊਨ ਪੇਮੈਂਟ ਐਸ ਲੋ ਐਸ 10% ਡਾਊਨ ਤੇ ਵੀ ਤੁਹਾਡੀ ਫਾਈਨੈਂਸਿੰਗ ਸਟਾਰਟ ਕਰਾ ਰਹੇ ਆ। ਉਹਦੇ ਵਿੱਚ ਇਹ ਨੀ ਹੈਗਾ ਰੇਟ ਆਪਾਂ ਬਹੁਤ ਹਾਈ ਲੈ ਕੇ ਆਏ ਹੈਗੇ ਆ, ਰੇਟ ਆਪਾਂ ਜਿਹੜਾ ਲੈ ਕੇ ਆਏ ਹੈਗੇ ਆ ਸਟਾਰਟਿੰਗ ਫਰੋਮ 4.39%।
ਰਾਈਟ ਜੀ
ਸਰ। ਦੇਖਿਓ 4.39 ਦਾ ਮਤਲਬ ਹੋ ਗਿਆ ਕਿ ਜੇ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ 7-7.5% ਦੀ ਐਵਰੇਜ ਮੋਰਗੇਜ ਹੋ ਰਹੀ ਹੈ। ਵੀ ਆਰ ਡੂਇੰਗ ਲੈਸ ਦੈਨ ਦੈਟ ਐਂਡ ਤੁਹਾਨੂੰ ਆਲਮੋਸਟ 2% ਜਿਹੜਾ ਹੈਗਾ ਤੁਹਾਨੂੰ ਬਚਾ ਕੇ ਦਿੱਤਾ ਜਾ ਰਿਹਾ ਹੈਗਾ। ਐਂਡ ਵਿਦਿਨ 15-20 ਡੇਜ਼ ਦੇ ਵਿੱਚ ਜਿਹੜੀ ਹੈਗੀ ਤੁਹਾਡੀ ਪੂਰੀ ਫਾਈਨੈਂਸਿੰਗ ਹੋ ਜਾਣੀ ਚਾਹੀਦੀ ਆ। ਨਾਲ ਦੇ ਨਾਲ ਗੱਲ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਨ੍ਹਾਂ ਦੀ ਇਨਕਮ ਵੀ ਘੱਟ ਹੈਗੀ ਹੈ, ਕ੍ਰੈਡਿਟ ਬਰੂਜ਼ ਹੈਗਾ, ਨੋ ਇਨਕਮ ਤੇ ਆ, ਲੋ ਇਨਕਮ ਤੇ ਆ, ਸਿਰਫ ਡਿਕਲੇਅਰਡ ਇਨਕਮ ਤੇ, ਉਹਨਾਂ ਨੂੰ ਵੀ ਆਪਾਂ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਫਾਈਨੈਂਸਿੰਗ ਕਰਾ ਸਕਦੇ। ਐਂਡ ਇਹਦੇ ਵਿੱਚ ਦੇਖੋ, ਜੇ ਕੋਈ ਸਟੈਂਡਰਡ ਮੋਰਗੇਜ ਹੁੰਦੀ ਹੈ ਉਹ 30 ਈਅਰ ਦੀ ਜਾਂਦੀ ਹੈ, ਆ ਮਲਟੀ ਸਟੋਰੀ ਬਿਲਡਿੰਗ ਦੀ ਜਿਹੜੀ ਅਮੋਰਟਾਈਜੇਸ਼ਨ ਹੈ ਉਹ ਅਪ ਟੂ 40 ਜਾਂ 50 ਈਅਰ ਤੱਕ ਵੀ ਆਪਾਂ ਜਾਂਦਾ। ਦੇਖਿਓ ਇਹਦਾ ਐਡਵਾਂਟੇਜ ਆ ਹੈਗਾ ਕਿ ਆਪਣੇ ਭੈਣ ਭਰਾਵਾਂ ਦੀ ਜਿਹੜੀ ਮੰਥਲੀ ਪੇਮੈਂਟ ਆ ਉਹ ਇਨਕਰੀਜ ਨਹੀਂ ਹੋਏਗੀ, ਇਟ ਵਿਲ ਸਟੇ ਦਾ ਸੇਮ। ਐਂਡ ਆਪਾਂ ਨੇ ਟਰਮ ਇਨਕਰੀਜ਼ ਕਰ ਦੇਣਾ ਹੈਗਾ ਐਂਡ ਉਹ ਰੈਗੂਲਰਲੀ ਜਿਹੜਾ ਹੈਗਾ ਜਿਹੜਾ ਆਪਣਾ ਪੈਸਾ ਜਿਹੜਾ ਹੈਗਾ ਬਣਾ ਰਹੇ ਹੈਗੇ ਆ। ਤੇ ਲੈਂਡਰ ਦੀ ਰਿਕੁਆਇਰਮੈਂਟ ਦੀ ਗੱਲ ਕੀਤੀ ਜਾਵੇ, ਇਟ ਸ਼ੁਡ ਬੀ 3 ਸਟੋਰੀ ਔਰ ਹਾਇਰ। ਜਿਹੜੀ ਬਿਲਡਿੰਗ ਤੁਸੀਂ ਲੈਣੀ ਆ ਉਹਦੇ ਚ ਆਪਣੇ ਕੋਲ 3 ਸਟੋਰੀ ਔਰ ਹਾਇਰ ਦੀ ਬਿਲਡਿੰਗ ਹੋਣੀ ਚਾਹੀਦੀ ਹੈ ਤੇ ਉਹਦੇ ਵਿੱਚ ਆਪਾਂ ਪੂਰੀ ਫਾਈਨੈਂਸਿੰਗ ਕਰਾ ਦਾਂਗੇ। ਗੱਲ ਕੀਤੀ ਜਾਵੇ ਆਪਣੇ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਜਿਹੜੇ ਇਨਵੈਸਟਰ ਹੈਗੇ ਜਿਹੜੇ ਇਨਵੈਸਟਰ ਭੈਣ ਭਰਾ ਹੈਗੇ ਆ ਉਹਨਾਂ ਨੂੰ ਡਾਊਨ ਪੇਮੈਂਟ ਹੈਗੀ ਹੈ ਉਹ ਜਿਹੜੀ ਡਾਊਨ ਪੇਮੈਂਟ ਦੀ ਸੋਰਸ ਹੈਗੀ ਹੈ ਉਹ ਵੀ ਲੈਂਡਰ ਜਿਹੜੀ ਹੈਗਾ ਇਫ ਇਟ ਇਜ CMHC ਅਪਰੂਵਡ ਉਹ ਵੀ ਉਹਦੇ ਵਿੱਚ ਵੀ ਥੋੜੀ ਅਰੇਂਜਮੈਂਟ ਦੇ ਵਿੱਚ ਪੂਰੀ ਮਦਦ ਕੀਤੀ ਜਾਂਦੀ ਹੈ
ਜੀ।
ਤੇ ਜੇ ਕੋਈ ਵੀ ਭੈਣ ਭਰਾ ਨੇ ਡਿਟੇਲ ਦੇ ਵਿੱਚ ਕੋਈ ਗੱਲਬਾਤ ਕਰਨੀ ਆ ਕੀ ਰਿਕੁਆਇਰਮੈਂਟ ਨੇ ਕੀ ਆਪਸ਼ਨ ਹੈਗੀ ਤੁਹਾਡੇ ਕੋਲ ਅਵੇਲੇਬਲ ਕਿੰਨਾ ਟਾਈਮ ਲੱਗੇਗਾ ਕੀ ਚੀਜ਼ਾਂ ਹੈਗੀਆਂ ਤੁਹਾਡੇ ਇਨਵੋਲਵ ਕਿਹੜੇ ਟਾਈਮ ਦੀ ਤੁਸੀਂ ਪ੍ਰਾਪਰਟੀ ਲੈ ਸਕਦੇ ਹੋ ਹਮੇਸ਼ਾ ਕਹਿੰਦੇ ਕਿ ਕੋਈ ਵੀ ਏਦਾਂ ਦੀ ਆਫਰ ਪਾਉਣ ਤੋਂ ਪਹਿਲਾਂ ਡਬਲੀ ਪ੍ਰੀ ਅਪਰੂਵਲ ਜ਼ਰੂਰ ਕਰਾਓ ਬਿਨਾਂ ਪ੍ਰੀ ਅਪਰੂਵਲ ਦੇ ਕੋਈ ਆਫਰ ਨਾ ਪਾਓ ਕਿਉਂਕਿ ਇਹ ਨੀ ਚਾਹੁੰਦੇ ਸਰ ਕਿ ਤੁਸੀਂ ਜਿਹੜਾ ਹਾਰਡ ਅਰਨ ਮਨੀ ਆ ਉਹ ਤੁਹਾਡਾ ਵੇਸਟ ਜਾਵੇ। ਜੇ ਮੇਰੇ ਨਾਲ ਕੋਈ ਵੀ ਭੈਣ ਭਰਾ ਨੇ ਗੱਲ ਕਰਨੀ ਆ ਨੰਬਰ ਆਪਣਾ ਕੋਈ ਇੱਕ ਹੈ ਜੀ 647-2202-02-3 ਤੇ ਮੇਰੇ ਨਾਲ ਗੱਲ ਇਸ ਲਈ ਦੱਸ ਸਕਦੀ ਆ ਐਂਡ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਭਾਜੀ ਜਿੱਦਾਂ ਤੁਹਾਨੂੰ ਪਤਾ ਹੀ ਆ ਸਾਡਾ ਆਫਿਸ 7 ਦਿਨ ਖੁੱਲਿਆ ਹੁੰਦਾ ਜੀ ਆਵਰ ਹੈਗੇ ਮੰਡੇ ਟੂ ਫਰਾਈਡੇ 9 AM to 7:30 PM ਸੈਟਰਡੇ 9 to 6 ਸੰਡੇ 11 to 4 ਐਂਡ ਜੇ ਤੁਸੀਂ ਕਿਤੇ ਦੂਰ ਰਹਿੰਦੇ ਹੋ ਤੁਸੀਂ ਆ ਨਹੀਂ ਸਕਦੇ ਸਾਡੇ ਕੋਲ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਆ ਤੁਸੀਂ ਜਿਹੜਾ ਹੈਗਾ ਤੁਹਾਨੂੰ ਵਰਚੁਅਲ ਸਰਵਿਸ ਵੀ ਆਪਾਂ ਪੂਰੀ ਪ੍ਰੋਵਾਈਡ ਕਰ ਸਕਦੇ ਹਾਂ। ਸਾਰੀ ਗੱਲਬਾਤ ਦੇਖੋ ਇੱਕ ਨੰਬਰ ਤੇ ਜੀ 647-2202-23 647-702-2023 ਤੇ ਜੇ ਕੋਈ ਭੈਣ ਭਰਾ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਜਾਂ ਫਾਈਨੈਂਸਿੰਗ ਲੱਭ ਰਿਹਾ ਹੈਗਾ ਜੇ ਕਿਸੇ ਦੀ ਮੋਰਗੇਜ ਨਹੀਂ ਹੋ ਪਾਈ ਹੈ ਉਹਨਾਂ ਨੂੰ ਵਿਦਇਨ 24 ਆਵਰ ਦੇ ਵਿੱਚ ਪੂਰੀ ਮੋਰਗੇਜ ਸਿਰੇ ਚੜਾ ਸਕਦੇ ਹਾਂ ਐਂਡ ਉਹਨਾਂ ਨੂੰ 91-20 ਡੇਜ਼ ਦੇ ਵਿੱਚ ਬੈਟਰ ਰੇਟ ਕਰਾ ਕੇ ਉਹਨਾਂ ਨੂੰ ਲੌਂਗ ਟਰਮ ਦੇ ਵਿੱਚ ਪ੍ਰੋਪਰ ਇੰਸਟੀਟਿਊਸ਼ਨ ਨਾਲ ਜਿਹੜੀ ਹੈਗੀ ਮੋਰਗੇਜ ਪੋਰਟ ਵੀ ਕਰਾਈ ਜਾਂਦੀ ਹੈ। ਸਾਰੀ ਗੱਲਬਾਤ ਵਾਸਤੇ ਨੰਬਰ ਆਪਣਾ ਇੱਕੋ ਹੀ ਇੱਕ ਹੈ 647-702-2023
ਬਹੁਤ ਮਿਹਰਬਾਨੀ ਮਯੰਕ ਸਾਹਿਬ ਬਹੁਤ ਮਿਹਰਬਾਨੀ ਜੀ ਹੈਵ ਅ ਵੈਰੀ ਗ੍ਰੇਟ ਵੀਕਐਂਡ ਥੈਂਕ ਯੂ। ਇਹ ਸਨ ਸਾਡੇ ਨਾਲ ਜੀ ਮਯੰਕ ਭਟਨਾਗਰ ਸਾਹਿਬ ਤੇ ਇਨ੍ਹਾਂ ਨੇ ਮੋਰਗੇਜ ਸਬੰਧੀ ਨਵੇਂ ਆਫਰਸ ਦੀ ਤੁਹਾਨੂੰ ਜਾਣਕਾਰੀ ਦਿੱਤੀ ਹੈ। ਬਾਕੀ ਅਸੀਂ ਰੋਜ਼ ਇਨ੍ਹਾਂ ਦੀ ਸਪਾਂਸਰਸ਼ਿਪ ਵੀ ਪੜ੍ਹਦੇ ਹੁੰਦੇ ਹਾਂ ਤੇ ਤੁਸੀਂ ਇਨ੍ਹਾਂ ਨਾਲ ਸੰਪਰਕ ਕਰ ਸਕਦੇ ਹੁੰਦੇ ਹੋ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਨਵੇਂ ਪਲਾਨ ਚਾਹੀਦੇ ਹੋਣ। ਤੇ ਪ੍ਰੋਗਰਾਮ ਦੇ ਆਖਿਰ ਵਿਚ ਮੈਂ ਕਹਾਂਗਾ ਕਿ ਜੇਕਰ ਸਾਡੇ ਇਸ ਪ੍ਰੋਗਰਾਮ ਦੇ ਵਿਚ ਤੁਸੀਂ ਸਾਨੂੰ ਸਹਿਯੋਗ ਦੇਣਾ ਚਾਹੁੰਦੇ ਹੋ ਇਸ਼ਤਿਹਾਰਾਂ ਦੇ ਨਾਲ ਸਪਾਂਸਰਸ਼ਿਪ ਦੇ ਨਾਲ ਤਾਂ ਸ਼ਾਜ਼ੀਆ ਮਲਿਕ ਦੇ ਨਾਲ ਸਾਡੇ ਸੇਲਸ ਰੈਪ੍ਰੈਜੈਂਟੇਟਿਵ ਨੇ ਉਨ੍ਹਾਂ ਨਾਲ ਤੁਸੀਂ 647-242-4746 ਤੇ 647-242-4746 ਤੇ ਸੰਪਰਕ ਕਰ ਸਕਦੇ ਹੋ ਤੇ ਉਨ੍ਹਾਂ ਤੋਂ ਸਾਡੇ ਪ੍ਰੋਗਰਾਮਾਂ ਦੇ ਰੇਟ ਲੈ ਸਕਦੇ ਹੋ। ਇਸੇ ਤਰ੍ਹਾਂ 416-620-78 ਸਟੂਡੀਓ ਦਾ ਨੰਬਰ ਹੈ 416-620-1778 ਇਸ ਨੰਬਰ ਦੇ ਨਾਲ ਵੀ ਤੁਸੀਂ ਸਟੂਡੀਓ ਤੋਂ ਪ੍ਰੋਗਰਾਮਾਂ ਸਬੰਧੀ ਵੇਰਵੇ ਜਾਣਕਾਰੀਆਂ ਸਾਡੇ ਪ੍ਰੋਗਰਾਮ ਲਈ ਫੀਡਬੈਕ ਕੋਈ ਸੁਝਾਅ ਕਈ ਟਾਪਿਕਸ ਐਸੇ ਆ ਜਿਨ੍ਹਾਂ ਤੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਗੱਲਬਾਤ ਕਰੀਏ ਅਸੀਂ ਕੋਈ ਬੈਟਰ ਸ਼ੋਅ ਪ੍ਰਪੇਅਰ ਕਰਕੇ ਤੁਹਾਡੇ ਲਈ ਪੇਸ਼ ਕਰ ਸਕੀਏ ਤਾਂ ਉਹ ਵੀ ਕਰਨ ਦਾ ਪੂਰਾ ਯਤਨ ਕਰਾਂਗੇ। ਸੋ ਇਸ ਦੇ ਨਾਲ ਹੈ ਜੀ ਫਰੋਮ ਮਾਈ ਸਾਈਡ ਆਈ ਐਮ ਸਾਈਨਿੰਗ ਇਟ ਆਫ ਨਾਓ ਤੇ ਹੈਵ ਅ ਵੈਰੀ ਵੈਰੀ ਗ੍ਰੇਟ ਵੀਕਐਂਡ ਤੇ ਆਪਾਂ ਸੋਮਵਾਰ ਨੂੰ ਮਿਲਾਂਗੇ ਤੇ ਤੁਹਾਨੂੰ ਪਤਾ ਹੀ ਆ ਕਿ ਮੇਰਾ ਸ਼ੋਅ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 to 9 ਤੁਹਾਡੀ ਖਿਦਮਤ ਵਿਚ ਪੇਸ਼ ਕੀਤਾ ਜਾਂਦਾ। ਸੋ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਆਪਣਾ ਸਹਿਯੋਗ ਦਿੰਦੇ ਰਹੋ। ਇੰਨੀਆਂ ਗੱਲਾਂ ਦੇ ਨਾਲ ਮੈਂ ਆਗਿਆ ਲੈਂਦਾ ਜੀ ਹੁਣ ਹੋਣਗੇ ਅੰਤਰਰਾਸ਼ਟਰੀ ਖਬਰਾਂ ਤੇ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ
770 AM ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ ਕੁਨਾਲ ਸ਼ਰਮਾ। ਆਪ ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣ ਦੀਆਂ ਖਬਰਾਂ ਤੇ। ਰਿਜਮੈਂਟ ਹਿੱਲ ਇਲਾਕੇ ਦੇ ਇਕ ਘਰ ਤੋਂ 3 ਲਾਸ਼ਾਂ ਬਰਾਮਦ ਹੋਣ ਮਗਰੋਂ ਕਤਲ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਰੈਕੂਨ ਨੇ ਡਾਊਨ ਟਾਊਨ ਟੋਰਾਂਟੋ ਦੇ ਸੈਂਕੜਾ ਘਰਾਂ ਦੀ ਕੀਤੀ ਬਿਜਲੀ ਗੁੱਲ। ਟੋਰਾਂਟੋ ਪੁਲਿਸ ਵੱਲੋਂ ਟੀਨੇਜਰ ਲੜਕੇ ਤੇ ਹਮਲਾ ਕਰਨ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ। ਨਾਰਥਵੇਸਟ ਇਲਾਕੇ ਵਿਚ ਵਾਪਰੇ ਸੜਕ ਹਾਦਸੇ ਚ ਟਰੈਵਲ ਯਾਤਰੀ ਦੀ ਹੋਈ ਮੌਤ। ਤੇ ਹੁਣ ਖਬਰਾਂ ਵਿਸਥਾਰ ਨਾਲ। ਯਾਰਕ ਰੀਜਨਲ ਪੁਲਿਸ ਨੇ ਦਸਿਆ ਕਿ ਰਿਚਮੰਡ ਹਿੱਲ ਇਲਾਕੇ ਦੇ ਇਕ ਘਰ ਵਿਚੋਂ 3 ਲਾਸ਼ਾਂ ਬਰਾਮਦ ਹੋਈਆਂ ਹਨ ਤੇ ਇਸ ਘਟਨਾ ਦੀ ਕਤਲ ਦਾ ਮਾਮਲਾ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ। ਵੀਰਵਾਰ ਰਾਤ ਮੌਕੇ ਵਾਰਦਾਤ ਤੇ ਡਿਊਟੀ ਇੰਸਪੈਕਟਰ ਟਿਮ ਸਕਿਨਰ ਨੇ ਦਸਿਆ ਕਿ ਪੁਲਿਸ ਨੂੰ ਮੈਕੇਈ ਡਰਾਈਵ ਸਥਿਤ ਇਕ ਘਰ ਵਿਚ 4:30 PM ਬੁਲਾਇਆ ਗਿਆ ਸੀ। ਪੁਲਿਸ ਨੂੰ ਅਣਸੁਖਾਵੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਮੌਕੇ ਤੇ ਜਾ ਕੇ ਪਤਾ ਲੱਗਿਆ ਕਿ ਉਥੇ 3 ਵਿਅਕਤੀ ਮਰੇ ਪਏ ਨੇ। ਅਜੇ ਤੱਕ ਪੁਲਿਸ ਨੇ ਮਰਨ ਵਾਲੇ ਵਿਅਕਤੀਆਂ ਜਾਂ ਉਨ੍ਹਾਂ ਦੇ ਆਪਸ ਵਿਚਲੇ ਰਿਸ਼ਤਿਆਂ ਬਾਰੇ ਕੁਝ ਨਹੀਂ ਕਿਹਾ। ਅਜੇ ਤੱਕ ਪੁਲਿਸ ਨੇ ਇਸ ਵਾਰਦਾਤ ਸਬੰਧੀ ਕਿਸੇ ਹੋਰ ਵਿਅਕਤੀ ਨੂੰ ਸ਼ੱਕੀ ਭੂਮਿਕਾ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ। ਪੁਲਿਸ ਨੇ ਇਹ ਵੀ ਸੰਕੇਤ ਦਿੱਤਾ ਕਿ ਇਸ ਘਟਨਾ ਨਾਲ ਆਮ ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਉਧਰ ਜਾਣਕਾਰੀ ਮੁਤਾਬਕ ਵੀਰਵਾਰ ਰਾਤ ਡਾਊਨਟਾਊਨ ਟੋਰਾਂਟੋ ਦੇ 7,000 ਦੇ ਕਰੀਬ ਬਿਜਲੀ ਉਪਭੋਗਤਾਵਾਂ ਨੂੰ ਕਈ ਘੰਟਿਆਂ ਬੱਧੀ ਬਿਜਲੀ ਬਿਨਾਂ ਗੁਜ਼ਾਰਾ ਕਰਨਾ ਪਿਆ। ਹਾਈਡਰੋਵਾਨ ਨੇ ਦੱਸਿਆ ਕਿ ਇਹ ਰਕੂਨ ਬਿਜਲੀ ਦੇ ਯੰਤਰਾਂ ਦੇ ਸੰਪਰਕ ਵਿਚ ਆਇਆ, ਜਿਸ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ। ਇਸ ਰਕੂਨ ਦੀ ਸਿਹਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੈਂਟ ਕਰੇਲ ਐਵੇਨਿਊ ਵੈਸਟ ਤੋਂ ਸਟਰੀਟ ਵੈਸਟ ਅਤੇ ਐਵੇਨਿਊ ਰੋਡ ਤੋਂ ਡਾਊਨ ਵੈਲੀ ਪਾਰਕਵੇ ਦੇ ਇਲਾਕੇ ਬਿਜਲੀ ਪ੍ਰਭਾਵਿਤ ਰਹੀ। ਜਾਣਕਾਰੀ ਮੁਤਾਬਕ ਸ਼ਾਮ 7:40 ਤੋਂ ਲੈ ਕੇ 10:30 ਤੱਕ ਇਨ੍ਹਾਂ ਇਲਾਕਿਆਂ ਦੀ ਬਿਜਲੀ ਬੰਦ ਰਹੀ। ਟੋਰਾਂਟੋ ਫਾਇਰ ਸਰਵਿਸ ਦੇ ਅਧਿਕਾਰੀ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਕਾਰਨ 7 ਥਾਵਾਂ ਤੋਂ ਉਨ੍ਹਾਂ ਨੂੰ ਐਲੀਵੇਟਰ ਵਿਚ ਫਸੇ ਲੋਕਾਂ ਦੀ ਜਾਣਕਾਰੀ ਦੇ ਫਸੇ ਨੂੰ ਕੱਢੇ ਜਾਣ ਸਬੰਧੀ ਬੁਲਾਇਆ ਗਿਆ ਸੀ। ਉਧਰ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਡਾਊਨਟਾਊਨ ਦੇ ਸਬਵੇ ਟ੍ਰੇਨ ਵਿਚ ਵਾਪਰੀ ਇਸ ਘਟਨਾ ਵਿਚ ਸ਼ਾਮਲ ਵਿਅਕਤੀ ਨੇ ਟੀਨੇਜਰ ਦੇ ਚਿਹਰੇ ਤੇ ਕਿਸੇ ਚੀਜ਼ ਨਾਲ ਹਮਲਾ ਕਰਨ ਮਗਰੋਂ ਭੱਜ ਗਿਆ। ਹਮਲਾਵਰ ਦੀ ਫੋਟੋ ਪੁਲਿਸ ਨੇ ਜਨਤਕ ਕਰ ਦਿੱਤੀ ਹੈ। 31 ਜਨਵਰੀ ਨੂੰ ਹਮਲਾਵਰ ਤੇ 17 ਸਾਲਾ ਪੀੜਿਤ ਲੜਕਾ ਗੱਡੀ ਵਿਚ ਸਵਾਰ ਸਨ। ਪੁਲਿਸ ਨੇ ਦਸਿਆ ਕਿ 3 ਵਜੇ ਦੇ ਕਰੀਬ ਜਦੋਂ ਗੱਡੀ ਮਿਊਜ਼ੀਅਮ ਸਟੇਸ਼ਨ ਤੋਂ ਚੱਲੀ ਤਾਂ ਉਸ ਸਮੇਂ ਲੜਕੇ ਤੇ ਹਮਲਾ ਕੀਤਾ ਗਿਆ। ਬਾਅਦ ਵਿਚ ਹਮਲਾਵਰ ਸੈਂਟ ਐਂਡਰਿਊ ਸਟੇਸ਼ਨ ਤੋਂ ਉਤਰ ਕੇ ਭੱਜ ਗਿਆ। ਪੁਲਿਸ ਨੇ ਇਹ ਵੀ ਦਸਿਆ ਕਿ ਦੋਨੋਂ ਆਪਸ ਵਿਚ ਜਾਣਕਾਰ ਨਹੀਂ ਸਨ ਤੇ ਨਾ ਹੀ ਉਨ੍ਹਾਂ ਦੀ ਵਾਰਦਾਤ ਵਿਚ ਵਰਤੇ ਗਏ ਹਥਿਆਰ ਬਾਰੇ ਕੁਝ ਦਸਿਆ ਗਿਆ। ਸ਼ੱਕੀ ਵਿਅਕਤੀ ਦੀ ਉਮਰ 20 ਤੋਂ 25 ਸਾਲ, ਸਰੀਰ ਦਰਮਿਆਨ ਤੇ ਚਿਹਰੇ ਤੇ ਥੋੜੀ ਥੋੜੀ ਦਾੜੀ ਸੀ। ਉਧਰ ਵੀਰਵਾਰ ਸ਼ਾਮ 7 ਵਜੇ ਇਹ ਹਾਦਸਾ ਸਪੈਨ ਵੈਲੀ ਡਰਾਈਵ ਤੇ ਜੈਨ ਸਟਰੀਟ ਨੇੜੇ ਵਾਪਰਿਆ ਸੀ। ਘਟਨਾ ਸਥਲ ਤੋਂ 50 ਸਾਲਾ ਇਸ ਰਾਹਗੀਰ ਨੂੰ ਗੰਭੀਰ ਜਾਨਲੇਵਾ ਸੱਟਾਂ ਲੱਗਣ ਕਾਰਨ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਬਾਅਦ ਵਿਚ ਜੇਰੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਦਸੇ ਕਰਕੇ ਘਟਨਾ ਸਥਲ ਤੇ ਆਵਾਜਾਈ ਬੰਦ ਰੱਖਣੀ ਪਈ। ਵਿਵਾਦਗ੍ਰਸਤ ਮਾਡਲ ਕਮ ਅਦਾਕਾਰ ਪੂਨਮ ਪਾਂਡੇ ਦੀ 32 ਸਾਲਾਂ ਦੀ ਉਮਰ ਚ ਕੈਂਸਰ ਕਾਰਨ ਮੌਤ ਹੋ ਗਈ ਹੈ। ਪਾਂਡੇ ਦੀ ਮੌਤ ਕਿੱਥੇ ਅਤੇ ਕਦੋਂ ਹੋਈ ਜਾਂ ਉਸਦੇ ਪਰਿਵਾਰ ਦਾ ਕੋਈ ਮੈਂਬਰ ਮੌਤ ਸਮੇਂ ਮੌਜੂਦ ਸੀ ਬਾਰੇ ਵੇਰਵਾ ਨਹੀਂ ਮਿਲੇ ਹਨ। ਉਸ ਨੂੰ ਬਿਗ ਬੌਸ ਵਿਚ ਦੇਖਿਆ ਗਿਆ ਸੀ ਅਤੇ ਫਿਰ ਉਸਨੇ 2013 ਵਿਚ ਫਿਲਮ ਨਸ਼ਾ, GST ਗਲਤੀ ਸਿਰਫ ਤੁਮਹਾਰੀ ਅਤੇ ਕੁਝ ਹੋਰ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲ ਨਾਲ ਆਪਣੀ ਬਾਲੀਵੁੱਡ ਸ਼ੁਰੂਆਤ ਕੀਤੀ। ਨੈਸ਼ਨਲ ਕ੍ਰਾਈਮ ਏਜੰਸੀ ਨੇ ਜਾਂਚ ਤੋਂ ਬਾਅਦ ਇੱਕ ਵਿਆਹੁਤਾ ਭਾਰਤੀ ਜੋੜੇ ਨੂੰ 1.5 ਟਨ ਤੋਂ ਵੱਧ ਕੋਕੀਨ ਆਸਟ੍ਰੇਲੀਆ ਭੇਜਣ ਦਾ ਦੋਸ਼ੀ ਠਹਿਰਾਇਆ ਹੈ। ਮੁਲਜ਼ਮਾਂ ਨੇ ਇਹ ਕੰਪਨੀ ਦੇ ਨਾਮ ਹੇਠ ਜਹਾਜ਼ ਵਿਚ ਨਸ਼ੀਲੇ ਪਦਾਰਥ ਭੇਜੇ ਸਨ। NCA ਜਾਂਚਕਰਤਾ ਨੇ ਮੁਲਜ਼ਮਾਂ ਆਰਤੀ ਧੀਰ ਤੇ ਕਮਲਜੀਤ ਸਿੰਘ ਰਾਏਜਾਦਾ ਨੂੰ 2021 ਵਿਚ ਸਿਡਨੀ ਪਹੁੰਚਣ ਦੇ ਕਰੀਬ 6 ਅਰਬ ਰੁਪਏ ਦੀ ਕੀਮਤ ਵਾਲੀ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ। ਇਹ ਨਸ਼ੀਲੇ ਪਦਾਰਥ UK ਤੋਂ ਮਾਲਵਾਹਕ ਹਵਾਈ ਉਡਾਣ ਰਾਹੀਂ ਭੇਜੇ ਗਏ ਸਨ। 6 ਮੈਟਲ ਟੂਲ ਬਾਕਸ ਖੋਲਣ ਤੇ ਉਨ੍ਹਾਂ ਵਿਚੋਂ
ਫ੍ਰੋਮ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਜ਼ ਆਫ ਦ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ ਅਤੇ CIBC ਫੋਰਨ ਐਕਸਚੇਂਜ ਰੇਟਸ ਲਾਗੂ। CIBC ambitions made real.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ 2 ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773, ਯਾਨੀ 6472903773।
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ CBC ਜੈਮ।
ट्रैकिंग वाले वीरो ध्यान नाल सुनो, ट्रक जिद्दा दा भी चलाउंदे हो मैनुअल जा ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी, क्विक ट्रक ल्यूब।